ਦਿੱਲੀ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਰਾਜਾ ਜੈ ਸਿੰਘ ਔਰ ਹੋਰ ਸੰਗਤਾਂ ਮਾਤਾ ਕਿਸ਼ਨ ਕੌਰ ਜੀ ਦੀ ਸੰਗਤ ਵਿੱਚ ਬੈਠੇ ਹਨ। ਮਾਤਾ ਜੀ ਨਾਲ ਬੈਠਿਆਂ ਵਿਚਾਰਾਂ ਚੱਲ ਰਹੀਆਂ ਨੇ, ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਗੁਣਗਾਨ ਕੀਤੇ ਜਾ ਰਹੇ ਨੇ। ਉੱਥੇ ਰਾਜੇ ਜੈ ਸਿੰਘ ਨੇ ਪੁੱਛਿਆ ਕਿ ਜਿਵੇਂ ਪਹਿਲਾਂ ਵੱਡਿਆਂ ਸਤਿਗੁਰਾਂ ਦੇ ਸਮੇਂ ਰੀਤ ਮਰਿਆਦਾ ਚੱਲਦੀ ਆ ਰਹੀ ਸੀ ਕਿ ਸਤਿਗੁਰੂ ਜੀ ਜੋਤੀ ਜੋਤ ਸਮਾਣ ਤੋਂ ਪਹਿਲਾਂ ਆਪਣੇ ਤੋਂ ਗੁਰਤਾ ਗੱਦੀ ਤੇ ਗੁਰੂ ਥਾਪਦੇ ਰਹੇ ਨੇ, ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਕਿਸ ਨੂੰ ਗੁਰੂ ਥਾਪਿਆ, ਐਸਾ ਕੋਈ ਕੌਤਕ ਨਜ਼ਰ ਨਹੀਂ ਆਇਆ। ਭਾਈ ਗੁਰਬਖਸ਼ ਮੱਲ ਨੇ ਦੱਸਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਬਕਾਲੇ ਨਗਰ ਦਾ ਜ਼ਿਕਰ ਕੀਤਾ, ਸਤਿਗੁਰਾਂ ਦਾ ਨਾਂ ਤਾਂ ਪ੍ਰਗਟ ਨਹੀਂ ਕੀਤਾ ਪਰ ਬਕਾਲੇ ਨਗਰ ਦਾ ਜ਼ਿਕਰ ਜ਼ਰੂਰ ਕੀਤਾ ਹੈ। ਇਸ ਕਰਕੇ ਜਿਹੜੇ ਵੀ ਸਤਿਗੁਰੂ ਜੀ ਹਨ ਇਸ ਵੇਲੇ ਬਕਾਲੇ ਦੀ ਧਰਤੀ ਤੇ ਨੇ, ਔਰ ਉਹ ਲੁੱਪੇ ਛਿਪੇ ਨਹੀਂ ਰਹਿਣਗੇ, ਉਹ ਜ਼ਰੂਰ ਪ੍ਰਗਟ ਹੋਣਗੇ ਜਿਵੇਂ ਚੜ੍ਹਦਾ ਸੂਰਜ ਆਕਾਸ਼ ਵਿੱਚ, ਉਹਨੂੰ ਕੋਈ ਲੁਕਾ ਨਹੀਂ ਸਕਦਾ। ਇਸੇ ਤਰ੍ਹਾਂ ਜੋ ਗੁਰਤਾ ਗੱਦੀ ਦੇ ਮਾਲਕ ਨੇ ਉਹ ਵੀ ਲੁਕ ਨਹੀਂ ਸਕਦੇ, ਜ਼ਰੂਰ ਪ੍ਰਗਟ ਹੋਣਗੇ। ਰਾਜਾ ਜੈ ਸਿੰਘ ਨੇ ਮਾਤਾ ਜੀ ਨੂੰ ਬੇਨਤੀ ਕੀਤੀ, ਮਾਤਾ ਜੀ ਆਪ ਜੀ ਜਿੱਥੇ ਚਾਹੇ ਮਰਜ਼ੀ ਰਹਿ ਸਕਦੇ ਹੋ, ਜੇ ਇੱਥੇ ਦਿੱਲੀ ਰਹਿਣਾ ਚਾਹੁੰਦੇ ਹੋ ਤੇ ਮੈਂ ਆਪ ਜੀ ਦੀ ਸਰਵ ਪ੍ਰਕਾਰ ਦੀ ਸੇਵਾ ਇੱਥੇ ਕਰਨ ਨੂੰ ਤਿਆਰ ਹਾਂ। ਜੇ ਕਿਸੇ ਹੋਰ ਜਗ੍ਹਾ ਤੇ ਰਹਿਣਾ ਚਾਹੁੰਦੇ ਹੋ ਤਾਂ ਵੀ ਆਪ ਜੀ ਦੇ ਮਨ ਦੀ ਇੱਛਾ ਹੈ। ਜਿਵੇਂ ਮੈਂ ਤੁਹਾਡੇ ਪੁੱਤਰ ਗੁਰੂ ਹਰਿਕ੍ਰਿਸ਼ਨ ਸਾਹਿਬ ਦਾ ਸੇਵਕ ਸੀ ਤਿਵੇਂ ਤੁਹਾਡਾ ਵੀ ਸੇਵਕ ਹਾਂ। ਮਾਤਾ ਜੀ ਨੇ ਉਸ ਵਕਤ ਰਾਜੇ ਜੈ ਸਿੰਘ ਨੂੰ ਆਖਿਆ, ਜੈ ਸਿੰਘ ਅਸੀਂ ਕੁਝ ਦਿਨ ਹੀ ਦਿੱਲੀ ਰਹਾਂਗੇ, ਇੱਥੇ ਹੁਣ ਸਾਡਾ ਚਿੱਤ ਨਹੀਂ ਲੱਗਦਾ, ਅਸੀਂ ਆਪਣੇ ਪਤੀ ਦੇਵ ਦੇ ਨਗਰ ਸ੍ਰੀ ਕੀਰਤਪੁਰ ਸਾਹਿਬ ਵਾਪਸ ਜਾਵਾਂਗੇ, ਉੱਥੇ ਜਾ ਕੇ ਨਿਵਾਸ ਕਰਾਂਗੇ। ਤੋ ਇਸੇ ਤਰ੍ਹਾਂ ਸੰਗਤਾਂ ਰੋ ਦੋਵੇਂ ਸਮੇਂ ਗੁਰੂ ਦਰਬਾਰ ਵਿੱਚ ਆਉਂਦੀਆਂ ਰਹੀਆਂ। ਜਿੰਨੇ ਦਿਨ ਮਾਤਾ ਜੀ ਦਿੱਲੀ ਰਹੇ ਜੋੜ ਮੇਲੇ ਹੁੰਦੇ ਰਹੇ, ਸਵੇਰੇ ਵੀ ਦੀਵਾਨ ਸਜਦਾ ਹੈ, ਸ਼ਾਮ ਨੂੰ ਵੀ ਦੀਵਾਨ ਸਜਦਾ ਹੈ, ਸੁਬਹਾ ਅੰਮ੍ਰਿਤ ਵੇਲੇ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ, ਰਬਾਬੀ ਕੀਰਤਨ ਕਰਦੇ ਨੇ, ਸੰਧਿਆ ਸਮੇਂ ਕਥਾ ਹੁੰਦੀ ਹੈ, ਗੁਰਬਾਣੀ ਦੀਆਂ ਵਿਚਾਰਾਂ ਹੁੰਦੀਆਂ ਨੇ, ਸੋਦਰ ਦੇ ਜਾਪ ਹੁੰਦੇ ਨੇ, ਦੋਵੇਂ ਸਮੇਂ ਸੰਗਤ ਆ ਕੇ ਸਤਿਗੁਰਾਂ ਦੇ ਦਰਬਾਰ ਚ ਉਸੇ ਮਰਿਆਦਾ ਅਨੁਸਾਰ ਹਾਜ਼ਰੀ ਭਰ ਰਹੀ ਹੈ ਜਿਵੇਂ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਸਮੇਂ ਸੰਗਤ ਹਾਜ਼ਰੀ ਭਰਦੀ ਸੀ। ਪਰ ਉਧਰ ਦੇਸਾਂ ਪ੍ਰਦੇਸਾਂ ਵਿੱਚ ਹਾਲੇ ਗੱਲ ਨਹੀਂ ਸੀ ਪਹੁੰਚੀ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾ ਗਏ ਨੇ, ਦੇਸਾਂ ਪ੍ਰਦੇਸਾਂ ਤੋਂ ਵੀ ਸੰਗਤਾਂ ਚੱਲ ਕੇ ਦਿੱਲੀ ਪਹੁੰਚ ਰਹੀਆਂ ਨੇ। ਆਓ, ਜਿਵੇਂ ਮਸੰਦਾਂ ਦਾ ਜ਼ੋਰ ਚੱਲ ਰਿਹਾ ਔਰ ਗੁਰੂ ਦੀ ਭਾਲ ਹੋ ਰਹੀ ਹੈ, ਸਰਵਣ ਕਰੀਏ, ਇਕਾਗਰਤਾ ਬਣਾਉਣ ਵਾਸਤੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਸੰਭੂ ਮਾਈ ਭਾਈ ਆਖਣਾ ਕਰੀਏ ਜੀ। ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੋਏਰਾ ਕੀਤਕ ਦਿਨ ਬੀਤੇ ਜਵੈ ਦੇਸ਼ ਵਿਦੇਸ਼ੀ ਅਸ਼ੇਸ਼।
ਇਸੇ ਤਰ੍ਹਾਂ ਕਈ ਦਿਨ ਦਿੱਲੀ ਦੇ ਵਿੱਚ ਬਤੀਤ ਹੋ ਗਏ, ਮਾਤਾ ਜੀ ਨੂੰ ਇੱਥੇ ਰਹਿੰਦਿਆਂ ਕਈ ਦਿਨ ਬਤੀਤ ਹੋ ਗਏ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਦੇ ਦਿਨ ਹਨ ਜੋ ਇੱਥੇ ਬਤੀਤ ਹੋਏ ਨੇ, ਦੇਸਾਂ ਵਿਦੇਸ਼ਾਂ ਤੋਂ ਬੇਅੰਤ ਸਾਰੀਆਂ ਸ਼ੇਸ਼ ਕਰਕੇ ਵਿਸ਼ੇਸ਼ ਕਰਕੇ ਜਿਹੜੀਆਂ ਸੰਗਤਾਂ ਨੇ ਉਹ ਦਿੱਲੀ ਚੱਲ ਕੇ ਆ ਰਹੀਆਂ ਹਨ।
ਆਏ ਸੰਗਤਾਂ ਚੋਂ ਦਿਸ਼ਨ ਲਈ ਉਪਹਾਰ ਵਿਸ਼ੇਸ਼।
ਚਾਰਾਂ ਦਿਸ਼ਾਵਾਂ ਤੋਂ ਸੰਗਤਾਂ ਚੱਲ ਕੇ ਆ ਰਹੀਆਂ ਨੇ, ਉੱਤਰ ਦੱਖਣ ਪੂਰਬ ਪੱਛਮ, ਚਾਰਾਂ ਦਿਸ਼ਾਵਾਂ ਤੋਂ ਸਿੱਖ ਚੱਲ ਕੇ ਆ ਰਹੇ ਨੇ, ਅਨੇਕਾਂ ਪ੍ਰਕਾਰ ਦੇ ਉਪਹਾਰ ਲੈ ਕੇ, ਅਨੇਕਾਂ ਪ੍ਰਕਾਰ ਦੀਆਂ ਭੇਟਾਵਾਂ ਲੈ ਕੇ ਆ ਰਹੇ ਹਨ।
ਭਈ ਸਤਿਗੁਰ ਕੋ ਦਿੱਲੀ ਮੈਂ ਜਾਣਾ।
ਸੰਗਤ ਇਹ ਸਮਝਦੀ ਹੈ ਕਿ ਸ਼ਾਇਦ ਸਤਿਗੁਰੂ ਜੀ ਇਸ ਵੇਲੇ ਦਿੱਲੀ ਹਨ, ਕਿਉਂਕਿ ਹਾਲੇ ਸਿੱਖਾਂ ਨੂੰ ਬਹੁਤਿਆਂ ਨੂੰ, ਕਿਉਂਕਿ ਉਹਨਾਂ ਸਮਿਆਂ ਚ ਅੱਜ ਵਾਂਗਰ ਸਾਧਨ ਨਹੀਂ ਸੀ ਹੁੰਦੇ, ਸਹਿਜੇ ਸਹਿਜੇ ਖਬਰ ਸਾਰੇ ਪਾਸੇ ਪਸਰਦੀ ਸੀ, ਹੌਲੇ ਹੌਲੇ ਲੋਕਾਂ ਨੂੰ ਪਤਾ ਲੱਗਦਾ ਸੀ, ਇੱਕ ਤੋਂ ਦੂਜੇ ਨੂੰ, ਦੂਜੇ ਤੋਂ ਤੀਜੇ ਨੂੰ ਪਤਾ ਲੱਗਦਾ ਸੀ। ਅੱਜ ਵਾਂਗਰ ਸੰਦੇਸ਼ ਨਹੀਂ ਸਨ ਇੱਕ ਮਿੰਟ ਚ, ਸੈਕਿੰਡ ਦੇ ਵਿੱਚ ਵਰਲਡ ਚ ਸਾਰੇ ਪਾਸੇ ਸੁਨੇਹਾ ਪਹੁੰਚ ਜਾਂਦਾ। ਉਸ ਸਮੇਂ ਸਾਧਨ ਹੋਰ ਤਰੀਕਿਆਂ ਦੇ ਸਨ। ਇਸ ਕਰਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਣ ਬਾਰੇ ਬਹੁਤੀ ਸੰਗਤ ਨੂੰ ਪਤਾ ਹੀ ਨਹੀਂ ਸੀ, ਕਈਆਂ ਦੇ ਤਾਂ ਚਿੱਤ ਚੇਤੇ ਵੀ ਨਹੀਂ ਸੀ ਵੀ ਸਤਿਗੁਰੂ ਜੀ ਜੋਤੀ ਜੋਤ ਸਮਾ ਜਾਣਗੇ। ਉਹਨਾਂ ਦੇ ਮਨ ਵਿੱਚ ਤਾਂ ਇਸ ਤਰ੍ਹਾਂ ਦੀ ਬਿਰਤੀ ਸੀ ਵੀ ਸਤਿਗੁਰੂ ਜੀ ਹਾਲੇ ਬਾਲ ਰੂਪ ਚ ਨੇ, ਹਾਲੇ ਜਵਾਨ ਹੋਣਗੇ, ਬਜ਼ੁਰਗ ਹੋਣਗੇ, ਫਿਰ ਸਰੀਰ ਤਿਆਗਣਗੇ, ਪਰ ਇਹ ਨਹੀਂ ਸੀ ਪਤਾ ਕਿ ਸਤਿਗੁਰਾਂ ਨੇ ਬਾਲ ਰੂਪ ਦੇ ਵਿੱਚ ਹੀ ਚੋਜ ਵਰਤਾ ਜਾਣਾ। ਇਸ ਕਰਕੇ ਦਿੱਲੀ ਦੇ ਵਿੱਚ ਆਲੇ ਦੁਆਲੇ ਤੋਂ ਬਹੁਤ ਸਾਰੀਆਂ ਸੰਗਤਾਂ ਉਹ ਸਤਿਗੁਰੂ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੀਆਂ ਨੇ, ਜਿਨ੍ਹਾਂ ਨੂੰ ਸਤਿਗੁਰੂ ਜੀ ਬਾਰੇ ਹਾਲੇ ਇਹ ਨਹੀਂ ਸੀ ਪਤਾ ਕਿ ਸਤਿਗੁਰੂ ਜੀ ਦਿੱਲੀ ਹਨ ਜਾਂ ਨਹੀਂ।
ਸ਼ਰਮ ਬਰਤਾਰ ਆਏ ਬੂਠਾਨਾ,
ਬਹੁਤ ਸਾਰੀ ਮਿਹਨਤ ਕਰਕੇ, ਸ਼ਰਮ ਕਹਿੰਦੇ ਨੇ ਮਿਹਨਤ ਨੂੰ, ਬੜੀ ਭਾਰੀ ਮਿਹਨਤ ਕਰਕੇ ਘਾਲਣਾ ਘਾਲ ਕੇ ਪੈਦਲ ਹੀ ਚੱਲ ਕੇ ਆਉਂਦੇ ਸੀ ਲੋਕ। ਉਹਨਾਂ ਸਮਿਆਂ ਚ ਅੱਜ ਵਾਂਗਰ ਸਾਧਨ ਨਹੀਂ ਸਨ ਹੁੰਦੇ, ਦੂਰੋਂ ਦਰੇਡਿਓ ਬੜੀਆਂ ਬੜੀਆਂ ਮੰਜ਼ਲਾਂ ਮਾਰ ਕੇ, ਕੋਈ 100 ਮੀਲ ਤੋਂ ਆ ਰਿਹਾ, ਕੋਈ 200 ਮੀਲ ਤੋਂ, ਕੋਈ 500 ਮੀਲ ਤੋਂ, ਕੋਈ 1000 ਮੀਲ ਤੋਂ, ਏਦਾਂ ਸੈਂਕੜੇ ਕੋਹਾਂ ਦਾ ਪੈਂਦਾ ਤਹਿ ਕਰਕੇ, ਪੈਂਡਾ ਤਹਿ ਕਰਕੇ, ਬੜੀ ਭਾਰੀ ਮਿਹਨਤ ਕਰਕੇ, ਮੁਸ਼ਕਤ ਘਾਲ ਕੇ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਹਨ।
ਅਧਿਕ ਥੱਕ ਤੋਏ ਪਹੁੰਚਾ ਜਵੈ,
ਜਦੋਂ ਆਉਂਦੇ ਨੇ ਬੜੀ ਥਕਾਵਟ ਨਾਲ, ਬੜੀ ਭਾਰੀ ਮਿਹਨਤ ਕਰਕੇ ਥੱਕੇ ਟੁੱਟੇ ਗੁਰੂ ਘਰ ਦੇ ਵਿੱਚ ਪਹੁੰਚਦੇ ਹਨ।
ਗੁਰ ਬੈਕੁੰਟ ਗਏ ਸੁਣ ਸੁਣ ਸਬੈ,
ਆਉਂਦੇ ਨੇ ਗੁਰੂ ਘਰ ਥੱਕੇ ਟੁੱਟੇ, ਜਦੋਂ ਪਹੁੰਚਦੇ ਨੇ ਤੇ ਗੁਰੂ ਘਰ ਆ ਕੇ ਪਤਾ ਲੱਗਦਾ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਤਾਂ ਬੈਕੁੰਠ ਚਲੇ ਗਏ। ਜਿਨ੍ਹਾਂ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਨੇ, ਜਦੋਂ ਪਹੁੰਚਦੇ ਨੇ ਗੁਰੂ ਘਰ ਤੇ ਗੁਰੂ ਘਰ ਆ ਕੇ ਖਬਰ ਮਿਲਦੀ ਹੈ, ਪਤਾ ਚੱਲਦਾ ਹੈ ਕਿ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਬੈਕੁੰਠ ਨੂੰ, ਸੱਚਖੰਡ ਨੂੰ ਚਲੇ ਗਏ ਹਨ।
ਅਦਕ ਮੋਲ ਹਨ ਖਰਚਨ ਕੀਨੇ,
ਉਸ ਵਕਤ ਫੇਰ ਸੰਗਤ ਮਨ ਚ ਵਿਚਾਰ ਕਰਦੀ ਹੈ ਕਿ ਅਸੀਂ ਤਾਂ 1000 ਰੁਪਈਆ ਰਸਤੇ ਚ ਖਰਚ ਕੇ ਆਏ ਹਾਂ, ਏਡੀਆਂ ਸੁੰਦਰ ਸੋਹਣੀਆਂ ਭੇਟਾਵਾਂ ਲੈ ਕੇ ਆਏ ਹਾਂ ਸਤਿਗੁਰਾਂ ਵਾਸਤੇ, ਬਹੁਤ ਸਾਰਾ ਮੁੱਲ, ਬਹੁਤ ਸਾਰੀ ਮਿਹਨਤ ਕਰਕੇ, ਬਹੁਤ ਸਾਰਾ ਮੁੱਲ ਖਰਚ ਕੇ ਅਸੀਂ ਇੱਥੇ ਤੱਕ ਚੱਲ ਕੇ ਪਹੁੰਚੇ ਹਾਂ।
ਵਸਤੁ ਅਜਾਇਬ ਤੈ ਤੇ ਲੀਨ,
ਅਜਾਇਬ ਵਸਤੂਆਂ ਸਤਿਗੁਰਾਂ ਵਾਸਤੇ, ਆਹ ਵੇਖੋ ਜੀ ਮੈਂ ਤਾਂ ਕਿੰਨੇ ਸੋਹਣੇ ਵਸਤਰ ਲਿਆਇਆ ਸੀ, ਕਿਸੇ ਨੇ ਆਖਿਆ ਜੀ ਆਹ ਵੇਖੋ ਮੈਂ ਸੋਹਣੀ ਮਾਲਾ ਲੈ ਕੇ ਆਇਆ, ਕਿਸੇ ਆਖਿਆ ਜੀ ਮੈਂ ਆਹ ਵੇਖੋ ਸੋਨੇ ਦੇ ਗਹਿਣੇ ਲੈ ਕੇ ਆਇਆ, ਸਾਰੇ ਕੀਮਤੀ ਤੋਂ ਕੀਮਤੀ ਵਸਤੂਆਂ ਸਿੱਖ ਲੈ ਕੇ ਆਏ ਸਨ। ਕਹਿੰਦੇ ਜੀ ਅਸੀਂ ਤਾਂ ਬੜੀਆਂ ਅਜਾਇਬ ਕੀਮਤੀ ਤੇ ਵਡਮੁੱਲੀਆਂ ਵਸਤੂਆਂ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਵਾਸਤੇ ਖਰੀਦ ਕੇ ਲਿਆਏ ਹਾਂ।
ਅਰਪੈ ਗੁਰ ਪ੍ਰਸੰਤਾ ਲੈ,
ਔਰ ਸਤਿਗੁਰਾਂ ਦੇ ਚਰਨਾਂ ਵਿੱਚ ਅਰਪਦੇ ਹਾਂ, ਵੀ ਜਾ ਕੇ ਗੁਰੂ ਚਰਨਾਂ ਵਿੱਚ ਅਰਪਾਂਗੇ ਔਰ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਪ੍ਰਸੰਨਤਾ ਲਵਾਂਗੇ, ਸਤਿਗੁਰਾਂ ਦੀਆਂ ਖੁਸ਼ੀਆਂ ਲਵਾਂਗੇ, ਇਸ ਕਰਕੇ ਅਸੀਂ ਇਹ ਵਸਤੂਆਂ ਲੈ ਕੇ ਆਏ ਸੀ।
ਭਈ ਨਿਫਲ ਅਵ ਕਿਸ ਕੋ ਦੈ,
ਪਰ ਸਾਡੀ ਇਹ ਸੇਵਾ ਤਾਂ ਨਿਸ਼ਫਲ ਚਲੀ ਗਈ, ਅਸੀਂ ਇਹ ਜਿਹੜੀਆਂ ਵਸਤੂਆਂ ਗੁਰੂ ਸਾਹਿਬ ਨੂੰ ਭੇਟ ਕਰਨ ਲਈ ਲਿਆਏ ਹਾਂ, ਹੁਣ ਕਿਹਨੂੰ ਭੇਟ ਕਰੀਏ, ਕਿਉਂਕਿ ਹੁਣ ਤਾਂ ਇਹ ਵੀ ਨਹੀਂ ਪਤਾ ਵੀ ਗੁਰੂ ਕੌਣ ਹੈ, ਹਾਲੇ ਤੱਕ ਤਾਂ ਗੁਰੂ ਸਾਹਿਬ ਪ੍ਰਗਟ ਹੀ ਨਹੀਂ ਹੋਏ, ਗੁਰੂ ਤੇਗ ਬਹਾਦਰ ਸਾਹਿਬ ਹਲੇ ਪ੍ਰਗਟ ਨਹੀਂ ਸਨ ਹੋਏ। ਇਸ ਕਰਕੇ ਸੰਗਤ ਦੇ ਵਿੱਚ ਇਹ ਵਿਚਾਰ ਹੈ, ਕਹਿੰਦੇ ਵੀ ਇਹ ਭੇਟਾਵਾਂ ਤਾਂ ਅਸੀਂ ਗੁਰੂ ਹਰਿਕ੍ਰਿਸ਼ਨ ਸਾਹਿਬ ਲਈ ਲਿਆਏ ਸੀ, ਪਰ ਸਤਿਗੁਰੂ ਜੀ ਇਸ ਵੇਲੇ ਸਮਾ ਗਏ ਨੇ, ਪਰ ਉਹਨਾਂ ਦੀ ਥਾਂ ਤੇ ਹਾਲੇ ਕੋਈ ਦੂਸਰਾ ਗੁਰੂ ਵੀ ਪ੍ਰਗਟ ਨਹੀਂ ਹੋਇਆ ਜਿਹਦੇ ਚਰਨਾਂ ਵਿੱਚ ਅਸੀਂ ਇਹ ਸਾਰੀਆਂ ਭੇਟਾਵਾਂ ਭੇਟ ਕਰੀਏ।
ਹਿਰਦੇ ਬੇਸੂਰਤ ਦੁਖੀ ਸਿੱਖ ਸਾਰੇ,
ਇੱਦਾਂ ਸਿੱਖ ਬਹੁਤ ਜ਼ਿਆਦਾ ਦੁਖੀ ਹੋ ਕੇ, ਆਪਣੇ ਮਨ ਚ ਬੇਬਲ ਤੇ ਵਿਆਕੁਲ ਹੋ ਕੇ, ਮਨ ਹੀ ਮਨ ਅਨਕ ਪ੍ਰਕਾਰ ਦੀਆਂ ਵਿਚਾਰਾਂ ਕਰਦੇ ਹਨ।
ਆਏ ਦੂਰ ਗੁਰ ਨਹੀਂ ਨਿਆਰੇ,
ਔਰ ਬੜੀ ਦੂਰੋਂ ਚੱਲ ਕੇ ਆਉਂਦੇ ਨੇ ਪਰ ਸਤਿਗੁਰਾਂ ਦੇ ਦਰਸ਼ਨ ਹੀ ਨਹੀਂ ਹੁੰਦੇ, ਅੱਗੋਂ ਬੜੀ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ, ਕੋਈ ਕਾਬਲ ਤੋਂ ਆਇਆ, ਕੋਈ ਕੰਧਾਰ ਤੋਂ, ਕੋਈ ਅਫਗਾਨਿਸਤਾਨ ਤੋਂ, ਕੋਈ ਧੰਨੀ ਖੇਪ ਤੋਂ, ਕੋਈ ਮੁਲਤਾਨ ਤੋਂ, ਕੋਈ ਕਸ਼ਮੀਰ ਤੋਂ, ਕੋਈ ਬੰਗਾਲ ਤੋਂ, ਕੋਈ ਅਸਾਮ ਤੋਂ, ਕੋਈ ਦੱਖਣ ਤੋਂ, ਕੋਈ ਉੜੀਸਾ ਤੋਂ, ਕੋਈ ਹੈਦਰਾਬਾਦ ਤੋਂ, ਸੰਗਤ ਕਿਹੜਾ ਨੇੜੇ ਨੇੜੇ ਦੀ ਆਉਂਦੀ ਸੀ, ਦੂਰੋਂ ਦੂਰੋਂ ਸੰਗਤ ਆਉਂਦੀ ਸੀ, ਆਉਂਦੇ ਬੜੀ ਦੂਰੋਂ ਚੱਲ ਕੇ ਨੇ, ਪਰ ਜਦੋਂ ਆਉਂਦੇ ਨੇ ਅੱਗੇ ਗੁਰੂ ਸਾਹਿਬ ਦੇ ਦਰਸ਼ਨ ਹੀ ਨਹੀਂ ਹੁੰਦੇ। ਜੇ ਆ ਕੇ ਦਰਸ਼ਨ ਹੋ ਜਾਣ ਤੇ ਉਹਨਾਂ ਦੀ ਯਾਤਰਾ ਸਫਲੀ ਹੋ ਜਾਂਦੀ, ਸਿੱਖ ਦੇ ਮਨ ਨੂੰ ਸੰਤੁਸ਼ਟੀ ਹੁੰਦੀ ਹੈ ਕਿ ਅਸੀਂ ਦੂਰੋਂ ਚੱਲ ਕੇ ਆਇਆ ਤੇ ਸਾਨੂੰ ਦਰਸ਼ਨ ਹੋ ਗਏ ਨੇ, ਪਰ ਹੁਣ ਆਉਂਦੇ ਵੀ ਦੂਰੋਂ ਚੱਲ ਕੇ ਨੇ, ਅੱਗੋਂ ਸਤਿਗੁਰਾਂ ਦੇ ਦਰਸ਼ਨ ਵੀ ਨਹੀਂ ਹੁੰਦੇ। ਇਸ ਕਰਕੇ ਸਿੱਖਾਂ ਦੇ ਅੰਦਰ ਬੜੀ ਭਾਰੀ ਬੇਬਲਤਾਈ ਹੈ, ਵਿਆਕੁਲਤਾਈ ਹੈ ਕਿ ਅਸੀਂ ਇਹ ਜਿਹੜੀਆਂ ਭੇਟਾਵਾਂ ਲਿਆਏ ਆ ਕਿਹਨੂੰ ਭੇਟ ਕਰੀਏ, ਕਿਹੜੇ ਗੁਰੂ ਦੇ ਚਰਨਾਂ ਚ ਭੇਟ ਕਰੀਏ,
ਕਿਸ ਤੇ ਮਨੋਕਾਮਨਾ ਪਾਵੇ,
ਕਿਹਦੇ ਕੋਲੋਂ ਸਾਡੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ, ਸਾਡੀਆਂ ਭਾਵਨਾਵਾਂ ਸਾਡੀਆਂ ਕਾਮਨਾਵਾਂ ਕੌਣ ਪੂਰੀਆਂ ਕਰੇਗਾ,
ਕਿਸ ਅੱਗੇ ਅਸੀਂ ਸੀਸ ਨਿਵਾਵੇ,
ਕਿਹਦੇ ਅੱਗੇ ਅਸੀਂ ਆਪਣਾ ਸੀਸ ਨਿਭਾਈਏ, ਕਿਹਦੇ ਅੱਗੇ ਅਸੀਂ ਆਪਣਾ ਸੀਸ ਝੁਕਾ ਕੇ ਮੱਥਾ ਟੇਕੀਏ ਨਮਸਕਾਰ ਕਰੀਏ,
ਸਕਲ ਸ਼ਰੀਕ ਜੇ ਸੋਢੀ ਐ,
ਇਧਰ ਜਿਹੜੇ ਸਤਿਗੁਰਾਂ ਦੇ ਜਿੰਨੇ ਸ਼ਰੀਕ ਸਨ ਸੋਢੀ ਸਾਹਿਬਜ਼ਾਦੇ, ਉਧਰ ਬਾਬੇ ਸੂਰਜ ਮੱਲ ਦੀ ਅੰਸ਼ ਵੰਸ਼ ਚੋਂ ਸਨ, ਇਧਰ ਬਾਬਾ ਧੀਰ ਮੱਲ ਹੈ ਰਾਮ ਰਾਏ ਨੇ, ਏਦਾਂ ਇਧਰ ਮੀਣਿਆਂ ਦੇ ਵਿੱਚ ਬਾਬੇ ਪ੍ਰਿਥੀ ਚੰਦ ਦੀ ਅੰਸ਼ ਵੰਸ਼ ਚੋਂ, ਬਾਬਾ ਮਿਹਰਬਾਨ ਜੀ ਦੀ ਅੰਸ਼ ਵੰਸ਼ ਚੋਂ ਸਾਹਿਬਜ਼ਾਦੇ ਨੇ, ਏਦਾਂ ਜਿੰਨੇ ਸੋਢੀ ਸ਼ਰੀਕ ਨੇ ਗੁਰੂ ਸਾਹਿਬ ਜੀ ਦੇ,
ਗੁਰ ਘਰ ਕੇ ਦਰੋਹੀ ਨਿਤਰੇ,
ਉਹ ਗੁਰੂ ਘਰ ਦੇ ਦਰੋਹੀ ਨੇ, ਉਹ ਗੁਰੂ ਘਰ ਦੇ ਨਾਲ ਵੈਰ ਰੱਖਦੇ ਨੇ, ਗੁਰੂ ਘਰ ਪ੍ਰਤੀ ਪਤਾ ਨੀ ਕਿਉਂ ਆਪਣੇ ਮਨ ਦੇ ਵਿੱਚ ਉਹ ਦੁਸ਼ਮਣੀ ਰੱਖਦੇ ਹਨ,
ਪ੍ਰਥਮੈ ਪ੍ਰਿਥੀਏ ਬੈਰ ਕਮਾਇਓ,
ਸਭ ਤੋਂ ਪਹਿਲਾਂ ਬਾਬੇ ਪ੍ਰਿਥੀ ਚੰਦ ਨੇ ਗੁਰੂ ਘਰ ਨਾਲ ਵੈਰ ਕਮਾਇਆ, ਪ੍ਰਿਥੀ ਚੰਦ ਇਹੋ ਜਿਹਾ ਨਲਾਇਕ ਪੁੱਤਰ ਗੁਰੂ ਰਾਮਦਾਸ ਜੀ ਦੇ ਘਰ ਪੁੱਤਰ ਪੈਦਾ ਹੋਇਆ ਕਿ ਸਭ ਤੋਂ ਪਹਿਲਾਂ ਗੁਰੂ ਘਰ ਦੇ ਵਿੱਚ ਪੈਦਾ ਹੋਣ ਵਾਲਾ ਗੁਰੂ ਘਰ ਦਾ ਵਿਰੋਧੀ ਜਿਹਨੇ ਗੁਰੂ ਘਰ ਨਾਲ ਦੁਸ਼ਮਣੀ ਤੇ ਵੈਰ ਰੱਖਿਆ ਉਹ ਬਾਬਾ ਪ੍ਰਿਥੀ ਚੰਦ ਸੀ,
ਚਿਤਵਤ ਬੁਰਾ ਪਰਲੋਕ ਸਿਧਾਇਓ,
ਮਨ ਵਿੱਚ ਬੁਰਾ ਚਿਤਵਦਾ ਹੋਇਆ, ਭੈੜੀਆਂ ਸੋਚਾਂ ਲੈ ਕੇ, ਭੈੜੇ ਫੁਰਨੇ ਲੈ ਕੇ, ਭੈੜੇ ਸੰਕਲਪ ਲੈ ਕੇ ਆਪਣੇ ਮਨ ਦੇ ਵਿੱਚ ਪਰਲੋਕ ਚਲਾ ਗਿਆ, ਮਰ ਗਿਆ,
ਧੀਰ ਮੱਲ ਤੇ ਆਦਕ ਔਰ,
ਫਿਰ ਹੁਣ ਬਾਬਾ ਧੀਰ ਮੱਲ ਹੈ, ਧੀਰ ਮੱਲ ਤੋਂ ਇਲਾਵਾ ਹੋਰ ਵੀ ਬੜੇ ਨੇ ਜਿਹੜੇ ਆਪਣੇ ਆਪ ਨੂੰ ਦਾਅਵੇਦਾਰ ਬਣਦੇ ਨੇ ਵੀ ਅਸੀਂ ਸੋਢੀ ਆ, ਅਸੀਂ ਗੁਰੂ ਦੀ ਅੰਸ਼ ਵੰਸ਼ ਚੋਂ ਆ, ਗੁਰੂ ਦੇ ਸਾਹਿਬਜ਼ਾਦੇ ਆ, ਸਾਡੇ ਵਿੱਚ ਗੁਰੂ ਦਾ ਖੂਨ ਹੈ, ਗੁਰੂ ਦੀ ਅੰਸ਼ ਹੈ, ਇਸ ਕਰਕੇ ਧੀਰ ਮੱਲ ਵਰਗੇ ਹੋਰ ਵੀ ਬੜੇ ਸੋਢੀ ਸਾਹਿਬਜ਼ਾਦੇ ਹਨ,
ਗੁਰਬਨ ਰਹਿ ਆਪਣੀ ਠੌਰ,
ਉਹ ਸਾਰੇ ਆਪਣੀ ਆਪਣੀ ਜਗ੍ਹਾ ਤੇ ਗੁਰੂ ਬਣ ਗਏ ਨੇ, ਸਾਰੇ ਆਪੋ ਆਪਣੀ ਜਗ੍ਹਾ ਤੇ ਗੁਰੂ ਬਣੇ ਬੈਠੇ ਨੇ, ਸਭ ਇਹੀ ਕਹਿੰਦੇ ਨੇ ਮੈਂ ਗੁਰੂ ਹਾਂ, ਦੂਜਾ ਕਹਿੰਦਾ ਮੈਂ ਗੁਰੂ ਹਾਂ, ਏਦਾਂ ਸਾਰਿਆਂ ਨੂੰ ਆਪਣੇ ਆਪ ਨੂੰ ਗੁਰੂ ਬਣਨ ਦਾ ਦਾਵਾ ਕਰ ਰਹੇ ਨੇ,
ਗੁਰੂ ਵੰਸ਼ ਮੈਂ ਇੱਕ ਜਨਮੇ,
ਸੰਗਤ ਵਿਚਾਰ ਕਰਦੀ ਹੈ ਕਿ ਇਹ ਜਿਹੜੇ ਸੋਢੀ ਜਿਹੜੇ ਆਪਣੇ ਆਪ ਨੂੰ ਗੁਰੂ ਕਹਾ ਰਹੇ ਨੇ ਇਸ ਵਕਤ, ਇਹਨਾਂ ਵਿੱਚ ਸਿਰਫ ਇਹੀ ਅਦਕ ਤੈ ਵੀ ਇਹ ਗੁਰੂ ਦੀ ਵੰਸ਼ ਵਿੱਚ ਜੰਮੇ ਨੇ, ਇਹਨਾਂ ਦਾ ਗੁਰੂ ਦੀ ਵੰਸ਼ ਵਿੱਚ ਸਿਰਫ ਜਨਮ ਹੋਇਆ, ਇਹੀ ਇਹਨਾਂ ਦੀ ਅਦਕਤਾਈ ਹੈ, ਇਹੀ ਇਹਨਾਂ ਦੀ ਵਡਿਆਈ ਹੈ,
ਸਹਿਸ ਗੁਣ ਘਟ ਨੇ ਗੁਣ ਮਨ ਮੈਂ,
ਉਦਾਂ ਹਜ਼ਾਰਾਂ ਔਗਣਾਂ ਨਾਲ ਭਰੇ ਹੋਏ ਨੇ, ਇੱਕ ਵੀ ਗੁਣ ਨਹੀਂ ਇਹਨਾਂ ਦੇ ਅੰਦਰ, ਬਸ ਇਹੀ ਇੱਕ ਗੁਣ ਹੈ ਇਹਨਾਂ ਵਿੱਚ ਵੀ ਇਹ ਗੁਰੂ ਦੀ ਅੰਸ਼ ਚ ਪੈਦਾ ਹੋਏ ਨੇ, ਗੁਰੂ ਦੀ ਵੰਸ਼ ਵਿੱਚ ਜਨਮ ਲਿਆ, ਉਦਾਂ ਇਹਨਾਂ ਚ ਗੁਰੂ ਦੀ ਵੰਸ਼ ਵਾਲਾ ਕੋਈ ਚੰਗਾ ਲੱਛਣ ਨਹੀਂ, ਨਾ ਕੋਈ ਚੰਗਾ ਗੁਣ ਹੈ, ਨਾ ਕਿਸੇ ਚੰਗੇ ਗੁਣ ਦੇ ਧਾਰਨੀ ਨੇ, ਸਗੋਂ ਹਜ਼ਾਰਾਂ ਔਗਣਾਂ ਦੇ ਧਾਰਨੀ ਭਰੇ ਹੋਏ ਨੇ,
ਗੁਣ ਸਮ ਅਜ਼ਮਤ ਤੇ ਕਿਤ ਪਏ ਯਾਂ ਤੇ ਚੈ ਮਨੋ ਧੀਰੇ,
ਕਹਿੰਦੇ ਗੁਰੂ ਸਾਹਿਬ ਜੀ ਦੇ ਸਮਾਨ ਇਹਨਾਂ ਕੋਲ ਅਜ਼ਮਤ ਕਿੱਥੇ ਪ੍ਰਾਪਤ ਹੋਵੇਗੀ, ਗੁਰੂ ਤਾਂ ਕਹਾਉਂਦੇ ਨੇ ਪਰ ਗੁਰੂ ਵਰਗੀ ਕਰਾਮਾਤ ਕਿੱਥੋਂ ਲਿਆਉਣਗੇ, ਗੁਰੂ ਵਰਗੀ ਅਜ਼ਮਤ ਕਿੱਥੋਂ ਲਿਆਉਣਗੇ, ਗੁਰੂ ਵਰਗੀ ਤਾਕਤ ਸਮਰੱਥਾ ਕਿੱਥੋਂ ਲਿਆਉਣਗੇ, ਇਹ ਕਿਵੇਂ ਕਿਸੇ ਦੀ ਮਨੋਤ ਪੂਰੀ ਕਰਨਗੇ, ਇਹ ਤਾਂ ਸਿਰਫ ਸੰਗਤਾਂ ਕੋਲੋਂ ਭੇਟਾਵਾਂ ਲੈਣਾ ਚਾਹੁੰਦੇ ਨੇ, ਭੁੱਖੇ ਨੇ, ਲਾਲਚੀ ਨੇ, ਲੋਭੀ ਨੇ ਪਦਾਰਥਾਂ ਦੇ, ਕਿ ਸੰਗਤ ਜਿਹੜੀ ਮਨੋਤ ਲੈ ਕੇ ਆਉਂਦੀ ਹੈ ਉਹ ਸਾਨੂੰ ਭੇਟ ਕਰਿਆ ਕਰੇ, ਸਾਡੀ ਪੂਜਾ ਹੋਇਆ ਕਰੇ, ਬਸ ਇੱਥੇ ਤੱਕ ਇਹਨਾਂ ਦੀ ਗੁਰਿਆਈ ਸੀਮਤ ਹੈ, ਇਹਨਾਂ ਨੂੰ ਇਹ ਨਹੀਂ ਪਤਾ ਕਿ ਇੱਕ ਗੁਰਤਾ ਗੱਦੀ ਦੇ ਨਾਲ ਕਿੰਨੀ ਜ਼ਿੰਮੇਵਾਰੀ ਜੁੜੀ ਹੋਈ ਹੈ, ਇੱਕ ਗੁਰੂ ਨੂੰ ਕੀ ਕਰਨਾ ਪੈਂਦਾ, ਇੱਕ ਗੁਰੂ ਦਾ ਕੀ ਕੰਮ ਹੈ, ਉਹ ਆਪਣੇ ਸਿੱਖ ਨੂੰ ਕੀ ਉਪਦੇਸ਼ ਦਿੰਦਾ ਹੈ, ਇਹਨਾਂ ਵਿੱਚ ਕਿਸੇ ਵੀ ਪ੍ਰਕਾਰ ਦਾ ਗੁਰੂ ਸਮਾਨ ਕੋਈ ਵੀ ਗੁਣ ਨਹੀਂ ਹੈ, ਇਹ ਸਿਰਫ ਸੰਗਤਾਂ ਕੋਲੋਂ ਭੇਟਾਵਾਂ ਦੇ ਲੋਭੀ ਬਣ ਕੇ, ਲਾਲਚੀ ਬਣ ਕੇ, ਗੁਰੂ ਬਣ ਕੇ ਬੈਠੇ ਨੇ,
ਰਾਮ ਰਾਏ ਗੁਰ ਕੋ ਸੁਤ ਜੇਠਾ,
ਇੱਧਰ ਬਾਬਾ ਰਾਮ ਰਾਏ ਇਹ ਗੁਰੂ ਹਰ ਰਾਏ ਸਾਹਿਬ ਦਾ ਜੇਠਾ ਪੁੱਤਰ ਹੈ, ਇਹ ਗੁਰੂ ਹਰ ਰਾਏ ਸਾਹਿਬ ਦਾ ਵੱਡਾ ਪੁੱਤਰ ਹੈ,
ਮੈਂ ਗੁਰਤਾ ਗੱਦੀ ਪਰ ਬੈਠਾ,
ਉਹ ਗੁਰਤਾ ਗੱਦੀ ਤੇ ਨਹੀਂ ਬੈਠਾ, ਰਾਮ ਰਾਏ ਨੂੰ ਗੁਰਿਆਈ ਨਹੀਂ ਦਿੱਤੀ ਗੁਰੂ ਹਰ ਰਾਏ ਸਾਹਿਬ ਨੇ, ਉਹਨੂੰ ਗੁਰਤਾ ਗੱਦੀ ਦਾ ਮਾਲਕ ਨਹੀਂ ਬਣਾਇਆ, ਨਾ ਹੀ ਉਹ ਗੁਰਤਾ ਗੱਦੀ ਤੇ ਬੈਠ ਸਕਦਾ ਹੈ।
ਸ੍ਰੀ ਅਰ ਰਾਏ ਆਪ ਫੁਰਮਾਏ, ਅਮਰ ਸਿੱਖ ਤਿਸ ਨਿਕਟ ਨਾ ਜਾਏ।
ਸਗੋਂ ਸ੍ਰੀ ਗੁਰੂ ਹਰ ਰਾਏ ਸਾਹਿਬ ਨੇ ਸਾਡੇ ਸਾਰਿਆਂ ਸਿੱਖਾਂ ਵਾਸਤੇ ਹੁਕਮ ਕੀਤਾ ਹੋਇਆ ਹੈ, ਆਗਿਆ ਕੀਤੀ ਹੋਈ ਹੈ ਕਿ ਸਾਡਾ ਜਿਹੜਾ ਸਿੱਖ ਹੈ ਉਹ ਰਾਮ ਰਾਏ ਕੋਲ ਨਾ ਜਾਵੇ। ਇਹ ਹੁਕਮ, ਇਹ ਆਗਿਆ ਗੁਰੂ ਹਰ ਰਾਏ ਸਾਹਿਬ ਨੇ ਸਾਨੂੰ ਸਾਰਿਆਂ ਨੂੰ ਕੀਤੀ। ਜਿਹੜੇ ਉਹ ਸਿੱਖ ਨੇ ਨਾ, ਸੰਗਤ ਵਿਚਾਰ ਕਰ ਰਹੀ ਹੈ ਦਿੱਲੀ ਵਿੱਚ ਕਿ ਗੁਰੂ ਹਰ ਰਾਏ ਸਾਹਿਬ ਦੀ ਆਗਿਆ ਕਿ ਹਮਰੋ ਸਿੱਖ ਤਿਸ ਨਿਕਟ ਨਾ ਜਾਏ, ਜਿਹੜਾ ਸਾਡਾ ਸਿੱਖ ਹੈ ਉਹ ਰਾਮ ਰਾਏ ਦੇ ਕੋਲ ਨਾ ਜਾਵੇ।
ਕਰੀ ਸੋ ਬਾਤ ਹੈ ਬਖਿਆਤ,
ਇਹ ਗੱਲ ਜਿਹੜੀ ਕਹੀ ਹੈ ਸਤਿਗੁਰਾਂ ਨੇ ਇਹ ਬਖਿਆਤ ਹੈ, ਇਹ ਪ੍ਰਗਟ ਹੈ, ਇਹ ਛੁਪੀ ਨਹੀਂ ਹੋਈ।
ਤਿਸ ਟਿਗ ਨੇ ਪਹੁੰਚੇ ਕਿਸ ਭਾਂਤੀ,
ਅਸੀਂ ਨਹੀਂ ਜਾਣਾ ਕਿਸੇ ਵੀ ਤਰੀਕੇ, ਅਸੀਂ ਰਾਮ ਰਾਏ ਦੇ ਕੋਲ ਨਹੀਂ ਜਾਣਾ, ਰਾਮ ਰਾਏ ਦੇ ਪਾਸ ਨਹੀਂ ਜਾਣਾ, ਕਿਉਂਕਿ ਉਹਦੇ ਕੋਲ ਜਾਵਾਂਗੇ ਤੇ ਵੱਡੇ ਸਤਿਗੁਰਾਂ ਦੇ ਹੁਕਮ ਦੀ ਉਲੰਘਣਾ ਹੋਵੇਗੀ।
ਗੁਰਸਿੱਖੀ ਤੇ ਹੋਏ ਜੇ ਖਾਰਜ,
ਕਿਉਂਕਿ ਗੁਰਸਿੱਖੀ ਤੋਂ ਖਾਰਜ ਹੈ ਰਾਮ ਰਾਏ, ਤੇ ਜੇ ਅਸੀਂ ਉਹਦੇ ਕੋਲ ਜਾਵਾਂਗੇ ਅਸੀਂ ਵੀ ਸਿੱਖੀ ਤੋਂ ਖਾਰਜ ਹੋ ਜਾਵਾਂਗੇ, ਸਾਨੂੰ ਵੀ ਗੁਰੂ ਸਿੱਖੀ ਤੋਂ ਖਾਰਜ ਕਰ ਦਿੱਤਾ ਜਾਵੇਗਾ।
ਮਿਲੈ ਸੁਜਾਏ ਬਣੈ ਅਨਾਰਜ,
ਕਹਿੰਦੇ ਉਹਨੂੰ ਜਾ ਕੇ ਮਿਲਣਾ ਇਹ ਬੜਾ ਅਨਾਰਜ ਹੋਵੇਗਾ, ਇਹ ਬੜਾ ਅਨਾਰਿਆ ਕੰਮ ਹੋਵੇਗਾ, ਜਿਹੜਾ ਸਾਨੂੰ ਕਦੇ ਨਹੀਂ ਸੋਭਦਾ ਕਿ ਅਸੀਂ ਰਾਮ ਰਾਏ ਨੂੰ ਜਾ ਕੇ ਮਿਲੀਏ, ਉਹਦੀ ਜਾ ਕੇ ਸੰਗਤ ਕਰੀਏ।
ਗੁਰ ਕੋ ਵਾਕੇ ਉਲੰਘੈ ਜੁਏ,
ਜਿਹੜਾ ਗੁਰੂ ਦੇ ਬਚਨਾਂ ਦੀ ਉਲੰਘਣਾ ਕਰੇਗਾ, ਗੁਰੂ ਦੇ ਬਚਨਾਂ ਦੀ ਉਲੰਘਣਾ ਕਰਕੇ ਰਾਮ ਰਾਏ ਕੋਲ ਜਾਏਗਾ,
ਕਿਵੇਂ ਸਿੱਖੀ ਤਿਸਕੇ ਥਿਰ ਹੋਏ,
ਉਹਨੂੰ ਕਿਵੇਂ ਸਿੱਖੀ ਪ੍ਰਾਪਤ ਹੋ ਸਕਦੀ, ਉਹ ਤਾਂ ਕਦੇ ਸਿੱਖ ਹੋ ਹੀ ਨਹੀਂ ਸਕਦਾ। ਜਿਹੜਾ ਗੁਰੂ ਦੇ ਬਚਨਾਂ ਤੋਂ ਬਾਹਰ ਚੱਲਦਾ ਉਹ ਕਦੇ ਸਿੱਖ ਹੋ ਸਕਦਾ? ਸਿੱਖ ਤਾਂ ਉਹ ਹੈ, ਸਿੱਖੀ ਦੀ ਪਰਿਭਾਸ਼ਾ ਹੀ ਇਹ ਹੈ, ਗੁਰੂ ਕੀ ਆਗਿਆ ਨੂੰ ਸਤ ਕਰਕੇ ਮੰਨਣ ਵਾਲਾ ਔਰ ਗੁਰੂ ਦੇ ਹੁਕਮ ਚ ਚੱਲਣ ਵਾਲਾ ਸਿੱਖ ਹੈ। ਜਿਹੜਾ ਗੁਰੂ ਦੇ ਹੁਕਮ ਚ ਚੱਲਦਾ, ਗੁਰੂ ਦੇ ਭਾਣੇ ਚ ਚੱਲਦਾ, ਉਹ ਸਿੱਖ ਹੈ। ਤੇ ਜਿਹੜਾ ਗੁਰੂ ਦੇ ਭਾਣੇ ਤੋਂ ਬਾਹਰ ਚੱਲ ਕੇ ਆਪਣੀ ਮਰਜ਼ੀ ਕਰੇ ਕਿ ਮੈਂ ਤਾਂ ਰਾਮ ਰਾਏ ਨੂੰ ਮੰਨਣਾ ਹੈ ਜੀ, ਮੈਂ ਤਾਂ ਰਾਮ ਰਾਏ ਨੂੰ ਪੂਜਣਾ, ਏਦਾਂ ਜਿਹੜਾ ਗੁਰੂ ਦੇ ਹੁਕਮ ਤੋਂ ਬਾਹਰ ਚੱਲੇਗਾ ਉਹਦੇ ਅੰਦਰ ਸਿੱਖੀ ਟੇਕ ਹੀ ਨਹੀਂ ਸਕਦੀ, ਉਹ ਗੁਰਸਿੱਖੀ ਦਾ ਧਾਰਨੀ ਕਦੇ ਨਹੀਂ ਹੋ ਸਕਦਾ।
ਇਤਿਹਾਸਕ ਬੋਲੇ ਸਿੱਖ ਸਿਆਣੇ,
ਏਦਾਂ ਜਿਹੜੇ ਸਿਆਣੇ ਸਿਆਣੇ ਸਿੱਖ ਨੇ ਬਹੁਤ ਸਾਰੀਆਂ ਗੱਲਾਂ ਕਰਦੇ ਆਪਸ ਵਿੱਚ, ਇਸ ਤਰ੍ਹਾਂ ਦੀਆਂ ਕਈ ਤਰ੍ਹਾਂ ਦੀਆਂ ਵਿਚਾਰਾਂ ਉਹ ਸਿੱਖ ਆਪੋ ਵਿੱਚ ਕਰਦੇ ਹਨ।
ਸੂਖਮ ਕਰੈ ਵਿਚਾਰ ਮਾਨੇ,
ਔਰ ਬੜੀ ਸੂਖਮ ਵਿਚਾਰ ਕਰਦੇ, ਵਿਚਾਰ ਬੜੀ ਸੂਖਮ। ਹੁਣ ਦੌਰ ਇਹੋ ਜਿਹਾ ਕਿ ਜਿੱਥੇ ਹਰ ਪਾਸੇ ਆਪਣੇ ਆਪ ਨੂੰ ਗੁਰੂ ਹੋਣ ਦਾ ਸੋਢੀ ਦਾਵਾ ਕਰ ਰਹੇ ਨੇ, ਉੱਥੇ ਇਹ ਗੱਲ ਵੇਖਣੀ ਕਿ ਅਸਲ ਵਿੱਚ ਪੂਰਨ ਗੁਰੂ ਕੌਣ ਹੈ ਪਹਿਚਾਣਨਾ ਕਿੰਨਾ ਔਖਾ ਹੈ। ਹਜ਼ਾਰਾਂ ਨਕਲੀ ਸੋਨੇ ਦੇ ਗਹਿਣੇ ਪਏ ਨੇ, ਉਹਨਾਂ ਵਿੱਚ ਇੱਕ ਅਸਲੀ ਸੋਨੇ ਦਾ ਗਹਿਣਾ ਪਿਆ। ਹੁਣ ਅਸਲੀ ਸੋਨੇ ਦਾ ਗਹਿਣਾ ਇੱਕ ਹੈ, ਨਕਲੀ ਹਜ਼ਾਰਾਂ ਹੀ ਪਏ ਨੇ। ਹੁਣ ਉਹਨਾਂ ਨਕਲੀ ਹਜ਼ਾਰਾਂ ਗਹਿਣਿਆਂ ਵਿੱਚੋਂ ਅਸਲ ਸੋਨੇ ਦੇ ਗਹਿਣੇ ਨੂੰ ਪਛਾਣਨਾ ਬੜੀ ਵੱਡੀ ਸੂਖਸ਼ਮਤਾਈ ਦੀ ਗੱਲ ਹੈ, ਬਰੀਕੀ ਦੀ ਗੱਲ ਹੈ, ਬੜੀ ਔਖੀ ਪਛਾਣ ਹੁੰਦੀ ਹੈ। ਕਹਿੰਦੇ ਇਸੇ ਤਰ੍ਹਾਂ ਹੁਣ ਪਹਿਚਾਣ ਕਰਨੀ ਹੈ ਪੂਰੇ ਗੁਰੂ ਦੀ, ਅਧੂਰਿਆਂ ਦੀਆਂ ਬੜੀਆਂ ਦੁਕਾਨਾਂ ਲੱਗ ਗਈਆਂ ਨੇ। ਤੋ ਸਿਆਣੇ ਸਿਆਣੇ ਸਿੱਖ ਜਿਹੜੇ ਨੇ ਉਹ ਬੜੀ ਸੂਖਮ ਵਿਚਾਰ ਕਰ ਰਹੇ ਨੇ।
ਲੈ ਅਕੋਨ ਕੋ ਫਿਰ ਜਾਏ,
ਆਪਣੀਆਂ ਪਿਟਾਵਾਂ ਲੈ ਕੇ ਉੱਥੋਂ ਹੀ ਵਾਪਸ ਮੁੜ ਕੇ ਜਾ ਰਹੇ ਨੇ। ਕਹਿੰਦੇ ਜਦੋਂ ਗੁਰੂ ਪ੍ਰਗਟ ਹੋਵੇਗਾ ਅਸੀਂ ਇਹ ਭੇਟਾ ਉਦੋਂ ਗੁਰੂ ਨੂੰ ਭੇਟ ਕਰਾਂਗੇ, ਉਦੋਂ ਸਤਿਗੁਰਾਂ ਦੇ ਚਰਨਾਂ ਚ ਲਿਆ ਕੇ ਅਰਪਣ ਕਰਾਂਗੇ। ਏਦਾਂ ਉਹ ਜਿਹੜੀਆਂ ਪਿਟਾਵਾਂ ਲਿਆਉਂਦੇ ਨੇ ਨਾ ਦਿੱਲੀ, ਉਹ ਪਿਟਾਵਾਂ ਲੈ ਕੇ ਉੱਥੋਂ ਹੀ ਵਾਪਸ ਮੁੜ ਰਹੇ ਨੇ।
ਦਿੱਲੀ ਮੈਂ ਕਿਸਨੇ ਅਰਪਾਏ,
ਦਿੱਲੀ ਵਿੱਚ ਉਹਨਾਂ ਨੇ ਉਹ ਪਿਟਾਵਾਂ ਕਿਸੇ ਨੂੰ ਨਹੀਂ ਅਰਪਣ ਕੀਤੀਆਂ। ਹਾਲਾਂਕਿ ਰਾਮ ਰਾਏ ਦੀ ਵੀ ਦੁਕਾਨ ਉਦੋਂ ਚੰਗੀ ਚੱਲ ਰਹੀ ਸੀ, ਰਾਮ ਰਾਏ ਦੀ ਵੀ ਚੰਗੀ ਪੂਜਾ ਸਿੱਖੀ ਸੇਵਕੀ ਤੇ ਰਾਮ ਰਾਏ ਦੀ ਵੀ ਬੜੀ ਸੀ, ਪਰ ਰਾਮ ਰਾਏ ਕੋਲ ਜਿਹੜੇ ਸਿਆਣੇ ਸਿੱਖ ਨੇ ਭਾਵਨਾ ਵਾਲੇ ਉਹ ਨਹੀਂ ਗਏ, ਜਿਨ੍ਹਾਂ ਨੂੰ ਪਤਾ ਸੀ ਕਿ ਰਾਮ ਰਾਏ ਕੋਲ ਜਾਵਾਂਗੇ ਤੇ ਸਿੱਖੀ ਤੋਂ ਖਾਰਜ ਹੋ ਜਾਵਾਂਗੇ। ਉਹ ਜਿਹੜੇ ਸਿੱਖ ਸੀ ਰਾਮ ਰਾਏ ਕੋਲ ਜਾਣ ਦੀ ਬਜਾਏ ਉਹ ਪਿਟਾਵਾਂ ਲੈ ਕੇ ਦਿੱਲੀਓ ਹੀ ਵਾਪਸ ਮੁੜ ਗਏ। ਦਿੱਲੀ ਵਿਚ ਉਹਨਾਂ ਨੇ ਕਿਸੇ ਨੂੰ ਕੋਈ ਭੇਟਾ ਭੇਟ ਨਹੀਂ ਕੀਤੀ।
ਆਪਣੇ ਸਦਨ ਸਿਦਾਰੇ
ਕਈ ਤਾਂ ਆਪਣੇ ਘਰਾਂ ਨੂੰ ਵਾਪਸ ਮੁੜ ਗਏ, ਜਿਨ੍ਹਾਂ ਘਰਾਂ ਵਿਚੋਂ ਨਗਰਾਂ ਚੋਂ ਆਏ ਸੀ ਉਹਨਾਂ ਨਗਰਾਂ ਤੇ ਘਰਾਂ ਨੂੰ ਵਾਪਸ ਚਲੇ ਗਏ।
ਸਤਿਗੁਰ ਕੌਣ ਨਾ ਨਿਰਣੇ ਧਾਰੇ,
ਇਸ ਗੱਲ ਦਾ ਨਿਰਣਾ ਨਹੀਂ ਹੋਇਆ ਕਿ ਗੁਰੂ ਕੌਣ ਹੈ, ਇਸ ਗੱਲ ਦਾ ਨਿਰਣਾ ਨਹੀਂ ਹੋ ਰਿਹਾ ਕਿ ਗੁਰੂ ਕੌਣ ਹੈ, ਗੁਰਤਾ ਗੱਦੀ ਦਾ ਮਾਲਕ ਕੌਣ ਹੈ।
ਕੇਤਕ ਸੁਣੈ ਬਕਾਲੇ ਮਾਏ, ਖੋਜਨ ਹੇਤ ਤਾਂ ਚਲ ਜਾਏ।
ਕਈ ਸੁਣਦੇ ਨੇ ਕਿ ਗੁਰੂ ਇਸ ਵੇਲੇ ਬਕਾਲੇ ਹੈ, ਬਾਬੇ ਬਕਾਲੇ ਹੈ, ਤੋ ਇਹ ਸੁਣ ਕੇ ਉਸ ਵਕਤ ਫਿਰ ਕਈ ਸਿੱਖ ਬਕਾਲੇ ਨੂੰ ਚੱਲ ਪਏ। ਕਹਿੰਦੇ ਚਲੋ ਬਕਾਲੇ ਚੱਲ ਕੇ ਗੁਰੂ ਸਾਹਿਬ ਦੀ ਭਾਲ ਕਰਦੇ ਹਾਂ, ਜੇ ਇੱਥੇ ਦਿੱਲੀ ਚ ਨਹੀਂ, ਗੁਰੂ ਹਰਿਕ੍ਰਿਸ਼ਨ ਸਾਹਿਬ ਕਹਿ ਕੇ ਗਏ ਨੇ ਕਿ ਬਾਬਾ ਵਸਹਿ ਗ੍ਰਾਮ ਬਕਾਲੇ, ਤੇ ਬਕਾਲੇ ਚੱਲੀ। ਪਹਿਲਾ ਪੁਰਾਣਾ ਨਾਂ ਬਕਾਲਾ ਹੀ ਹੈ। ਜਦੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿਹਾ ਨਾ ਬਾਬਾ ਵਸੇ ਗ੍ਰਾਮ ਬਕਾਲੇ, ਉਸ ਵੇਲੇ ਬਕਾਲੇ ਦਾ ਨਾਂ ਬਣ ਗਿਆ ਬਾਬਾ ਬਕਾਲਾ। ਅੱਜ ਕੱਲ ਉਸ ਬਕਾਲੇ ਨੂੰ ਆਪਾਂ ਬਾਬਾ ਬਕਾਲਾ ਕਹਿੰਦੇ। ਤੋ ਸੰਗਤ ਕਹਿਣ ਲੱਗੀ, ਜਿਹੜੇ ਕਈ ਸਿੱਖ ਤਾਂ ਘਰਾਂ ਨੂੰ ਹੀ ਮੁੜ ਗਏ, ਕਈ ਕਹਿੰਦੇ ਜੀ ਹੁਣ ਏਡੀ ਦੂਰੋਂ ਆਏ ਆ ਤੇ ਦਰਸ਼ਨ ਤਾਂ ਜ਼ਰੂਰ ਕਰਨੇ ਨੇ ਅਸੀਂ ਗੁਰੂ ਦੇ। ਉਹ ਬਕਾਲੇ ਨਗਰ ਨੂੰ ਚੱਲ ਪਏ ਕਿ ਬਕਾਲੇ ਜਾ ਕੇ ਗੁਰੂ ਦੀ ਭਾਲ ਕਰਾਂਗੇ, ਗੁਰੂ ਦਾ ਨਿਰਣਾ ਕਰਾਂਗੇ।
ਸਭ ਸੋ ਦੀਨ ਬਿਕੈ ਬਿਦਤਾਏ, ਸ਼੍ਰੀ ਹਰਿ ਕ੍ਰਿਸ਼ਨ ਕਿਰਾ ਇਮ ਗਾਏ।
ਜਿੰਨੇ ਸੋਢੀ ਸੀ, ਭਾਵੇਂ ਉਹ ਸੂਰਜ ਮੱਲ ਦੀ ਅੰਸ਼ ਸੀ, ਭਾਵੇਂ ਉਹ ਪ੍ਰਿਥੀ ਚੰਦ ਦੀ ਅੰਸ਼ ਸੀ, ਭਾਵੇਂ ਉਹ ਧੀਰ ਮੱਲ ਸੀ, ਇਹਨਾਂ ਸਾਰੇ ਸੋਢੀਆਂ ਨੇ ਜਦੋਂ ਸੁਣਿਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਨੇ ਜੋਤੀ ਜੋਤ ਸਮਾਨ ਤੋਂ ਪਹਿਲਾਂ ਇਹ ਬਚਨ ਆਪਣੇ ਮੁਖੋਂ ਕਹੇ ਨੇ,
ਗੁਰੂ ਬਕਾਲੇ ਮੈਂ ਵਿਦਤਾ ਵੈ, ਸੰਗਤ ਚਲੀ ਹਜ਼ਾਰੋਂ ਆਵੈ।
ਜਦੋਂ ਸੋਢੀਆਂ ਨੇ ਸੁਣਿਆ ਕਿ ਗੁਰੂ ਹਰਿਕ੍ਰਿਸ਼ਨ ਸਾਹਿਬ ਇਹ ਕਹਿ ਗਏ ਨੇ ਕਿ ਗੁਰੂ ਇਸ ਵੇਲੇ ਬਕਾਲੇ ਨਗਰ ਚ ਵਸਦਾ, ਬਕਾਲੇ ਸ਼ਹਿਰ ਬਕਾਲੇ ਨਗਰ ਦੇ ਵਿੱਚ ਗ੍ਰਾਮ ਚ ਗੁਰੂ ਦਾ ਨਿਵਾਸ ਹੈ, ਤੇ ਹਜ਼ਾਰਾਂ ਦੀ ਗਿਣਤੀ ਚ ਜਿਹੜੀਆਂ ਸੰਗਤਾਂ ਨੇ ਉਹ ਗੁਰੂ ਦੀ ਭਾਲ ਕਰਨ ਵਾਸਤੇ ਬਕਾਲੇ ਨਗਰ ਵਿੱਚ ਆ ਰਹੀਆਂ ਹਨ।
ਦੀਰਘ ਸੋਢੀ ਜੈ ਕਾ ਕੀਨਸ ਬਾਦ ਜੈ ਕਰਤਾ।
ਛੋਟੇ ਵੱਡੇ ਜਿੰਨੇ ਸੋਢੀ ਸੀ ਨਾ, ਉਹ ਫਿਰ ਸਾਰੇ ਬਕਾਲੇ ਆ ਕੇ ਰਹਿਣ ਲੱਗ ਪਏ। ਉਸ ਤੋਂ ਪਹਿਲਾਂ ਸਿਰਫ ਗੁਰੂ ਤੇਗ ਬਹਾਦਰ ਸਾਹਿਬ ਹੀ ਰਹਿੰਦੇ ਸੀ, ਨੌਵੇਂ ਪਾਤਸ਼ਾਹ ਤੋਂ ਇਲਾਵਾ ਹੋਰ ਕੋਈ ਸੋਢੀ ਬਕਾਲੇ ਨਹੀਂ ਸੀ ਰਹਿੰਦਾ। ਪਰ ਜਦੋਂ ਸੋਢੀਆਂ ਨੇ ਸੁਣਿਆ ਵੀ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਬਕਾਲੇ ਦਾ ਨਾਂ ਲਿਆ ਵੀ ਗੁਰੂ ਬਕਾਲੇ ਹੈ, ਪਰ ਨਾਂ ਨਹੀਂ ਦੱਸਿਆ ਗੁਰੂ ਦਾ, ਇੰਨਾ ਹੀ ਕਿਹਾ ਵੀ ਉੱਥੇ ਬਕਾਲੇ ਚ ਹੈ, ਤੇ ਜਿੰਨੇ ਛੋਟੇ ਵੱਡੇ ਸੋਢੀ ਸੀ ਨਾ, ਕਲਗੀਆਂ ਲਾ ਕੇ ਸੋਹਣੀਆਂ ਸੋਹਣੀਆਂ ਪੁਸ਼ਾਕਾਂ ਪਾ ਕੇ ਵਧੀਆ ਸੋਹਣੀ ਪ੍ਰਭਾ ਆਭਾ ਆਪਣੀ ਬਣਾ ਕੇ ਬਕਾਲੇ ਆ ਪਹੁੰਚੇ। ਬਕਾਲੇ ਆ ਕੇ ਸਾਰਿਆਂ ਨੇ ਆਪਣੀਆਂ ਗੱਦੀਆਂ ਲਾ ਲਈਆਂ।
ਤਲਬ ਲੋਭ ਤੇ ਔਰ ਬਿਰਮਾਏ,
ਮਨ ਦੇ ਲਾਲਚ ਕਰਕੇ ਉਹਨਾਂ ਦੇ ਮਨ ਬਰਮਾਏ ਹੋਏ। ਮਨ ਚ ਇਹ ਇੱਛਾ ਸੀ ਵੀ ਜਿਹੜੀ ਸੰਗਤ ਆਏਗੀ ਭੇਟਾ ਸਾਨੂੰ ਕਰੇਗੀ, ਕਿਉਂਕਿ ਜਿੰਨੀ ਸੰਗਤ ਸੀ ਉਹਨਾਂ ਨੇ ਬਕਾਲੇ ਨੂੰ ਮੂੰਹ ਕੀਤਾ ਹੋਇਆ। ਜਿਹੜੀ ਸੰਗਤ ਦਿੱਲੀ ਆਉਂਦੀ ਸੀ ਉਹ ਦਿੱਲੀਓਂ ਫਿਰ ਬਕਾਲਾ ਸਾਹਿਬ ਨੂੰ ਆ ਜਾਂਦੇ ਸੀ। ਇਸ ਕਰਕੇ ਜਿਹਨੇ ਸੋਢੀ ਨੇ ਧਨ ਦੇ ਲਾਲਚੀ ਬਣ ਕੇ, ਧਨ ਦੇ ਲੋਭੀ ਬਣ ਕੇ ਉਡੀਕ ਕਰ ਰਹੇ ਨੇ ਸੰਗਤ ਦੀ ਕਿ ਜਿਹੜੀ ਸੰਗਤ ਹੈ ਉਹ ਚੱਲ ਕੇ ਸਾਡੇ ਕੋਲ ਆਵੇ, ਸਾਨੂੰ ਆ ਕੇ ਪਿਟਾਵਾ ਭੇਟ ਕਰਨ।
ਗੁਰ ਬਣ ਜਾਏ ਬਕਾਲੇ ਆਏ,
ਉਹ ਬਕਾਲੇ ਆ ਕੇ ਗੁਰੂ ਬਣ ਜਾਂਦੇ ਨੇ। ਬਕਾਲੇ ਆ ਕੇ ਗਲ ਚ ਮਾਲਾ ਜੀ ਪਾ ਕੇ, ਤੇ ਜਿਵੇਂ ਗੁਰੂਆਂ ਦੇ ਚਿੰਨ ਹੁੰਦੇ ਨੇ ਬਾਹਰਲੇ ਸਰੀਰਾਂ ਦੇ, ਉਦਾਂ ਦੇ ਭੇਖ ਬਣਾ ਕੇ ਭੇਖੀ ਗੁਰੂ ਬਣ ਕੇ ਬੈਠ ਰਹੇ ਨੇ।
ਹਰਕ ਕਰਤ ਬੋ ਬਾਤ ਬਣਾਵੇ,
ਖੁਸ਼ ਹੁੰਦੇ ਨੇ, ਨਾਲੇ ਖੁਸ਼ ਹੋ ਕੇ ਬੜੀਆਂ ਬੜੀਆਂ ਗੱਲਾਂ ਬਣਾਉਂਦੇ ਨੇ।
ਬ੍ਰਿੰਦ ਮਸੰਦਨ ਕੋ ਅਪਣਾਵੇ,
ਮਸੰਦ ਬੜੇ ਆ ਗਏ ਇੱਥੇ ਬਕਾਲੇ ਇਕੱਠੇ ਹੋ ਕੇ, ਤੇ ਜਿੰਨੇ ਸੋਢੀ ਨੇ ਉਹ ਮਸੰਦਾਂ ਨੂੰ ਆਪਣੇ ਵੱਲ ਕਰਦੇ, ਗੱਲਾਂ ਬਣਾ ਬਣਾ ਕੇ। ਜਿਹੜੇ ਮਸੰਦ ਨੇ ਉਹਨਾਂ ਨੂੰ ਪਤਾ ਵੀ ਜਿੱਧਰ ਮਸੰਦ ਸੰਗਤ ਨੂੰ ਪ੍ਰੇਰਣਗੇ ਸੰਗਤ ਉਧਰ ਚੱਲ ਕੇ ਆਏਗੀ। ਇਸ ਕਰਕੇ ਉਹਨਾਂ ਨੇ ਮਸੰਦਾਂ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ, ਜਿਹੜੇ ਮਸੰਦ ਨੇ ਉਹ ਆਪਣੇ ਆਪਣੇ ਵੱਲ ਕਰਨੇ ਸ਼ੁਰੂ ਕਰ ਦਿੱਤੇ।
ਅਦ ਕਮੋਲ ਕੀ ਕੋਸ਼ਿਸ਼ ਦੇਤ,
ਕੀ ਕਰਦੇ ਨੇ ਮਸੰਦਾਂ ਨੂੰ ਆਪਣੇ ਵੱਲ ਕਰਨ ਵਾਸਤੇ ਕੀਮਤੀ ਪੁਸ਼ਾਕ ਦਿੰਦੇ। ਮਸੰਦ ਨੂੰ ਕੋਲ ਬੁਲਾ ਕੇ ਕਹਿੰਦੇ ਲਓ ਮਸੰਦ ਸਾਹਿਬ ਆ ਪੁਸ਼ਾਕ ਮੈਂ ਉਚੇਚੇ ਤੌਰ ਤੇ ਤੁਹਾਡੇ ਲਈ ਖਰੀਦੀ, ਤੁਸੀਂ ਪਾਓ।
ਜਿਉ ਕਿਉ ਕਰ ਬੁਲਵਾਏ ਨਕੇਤ,
ਏਦਾਂ ਉਹ ਪੁਸ਼ਾਕ ਦੇ ਦਿੰਦੇ ਤੇ ਜਿਵੇਂ ਕਿਵੇਂ ਕਰਕੇ ਉਹਨਾਂ ਮਸੰਦਾਂ ਨੂੰ ਆਪਣੇ ਘਰ ਬੁਲਾਉਂਦੇ। ਵੱਧ ਤੋਂ ਵੱਧ ਮਸੰਦ ਵੀ ਸਾਡੇ ਕੋਲ ਆਉਣ, ਸਾਡੀ ਪੂਜਾ ਹੋਵੇ, ਸਾਡੀ ਸੇਵਾ ਹੋਵੇ।
ਧਰਮ ਦੀਨ ਕੋ ਕਹਿ ਮਿਸਾਲਾ,
ਉਹਨਾਂ ਮਸੰਦਾਂ ਨੂੰ ਲਾਲਚ ਦਿੰਦੇ ਨੇ ਪੈਸਿਆਂ ਦਾ, ਕਹਿੰਦੇ ਜੀ ਜਿਹੜੇ ਪੈਸੇ ਆਉਣਗੇ ਆਪਾਂ ਅੱਧੋ ਅੱਧਾ ਕਰਿਆ ਕਰਾਂਗੇ। ਮਸੰਦਾਂ ਨੂੰ ਲਾਲਚ ਦਿੰਦੇ, ਕਹਿੰਦੇ ਜੀ ਜਿਹੜੀ ਮਾਇਆ ਆਏਗੀ ਨਾ ਸੰਗਤ ਕੋਲੋਂ ਪੈਸਾ ਆਏਗਾ ਉਹ ਆਪਾਂ ਅੱਧੋ ਅੱਧਾ ਕਰ ਲਿਆ ਕਰਾਂਗੇ। ਏਦਾਂ ਕਈਆਂ ਨੇ ਮਸੰਦਾਂ ਨਾਲ ਇਹ ਸਲਾਹਾਂ ਕਰ ਲਈਆਂ।
ਬਨੈ ਦੀਨ ਤਿਨ ਅਗਰ ਕੁਢਾਲਾ,
ਹੱਥ ਜੋੜਦੇ ਮਸੰਦਾਂ ਅੱਗੇ ਵੀ ਸਾਨੂੰ ਗੁਰੂ ਬਣਾ ਦਿਓ, ਸਾਨੂੰ ਗੁਰੂ ਬਣਾ ਦਿਓ। ਮਸੰਦਾਂ ਅੱਗੇ ਹੱਥ ਜੋੜਦੇ ਫਿਰਦੇ ਵੀ ਗੁਰੂ ਮਸੰਦਾਂ ਨੇ ਬਣਾਉਣਾ? ਗੁਰੂ ਤਾਂ ਕਰਨੀ ਨੇ ਬਣਾਉਣਾ, ਤੇ ਕਰਨੀ ਕਿਹਦੀ ਹੈ? ਉਹ ਇਸ ਵੇਲੇ ਸਿਰਫ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਹੈ। ਉਹ ਗੁਰੂ ਬਣ ਵੀ ਚੁੱਕੇ ਨੇ, ਜੋਤ ਉਹਨਾਂ ਵਿੱਚ ਵਿਦਵਾਨ ਹੋ ਵੀ ਚੁੱਕੀ ਹੈ, ਪਰ ਹਾਲੇ ਪ੍ਰਗਟ ਹੋਣ ਦਾ ਸਮਾਂ ਨਹੀਂ ਸੀ ਆਇਆ। ਪਹਿਲਾਂ ਵਿਖਾਉਣਾ ਸੀ ਕਿ ਜੇ ਕਿਤੇ ਪੂਰਨ ਗੁਰੂ ਲੁਕ ਜਾਏ ਤੇ ਕਿਵੇਂ ਅਧੂਰਿਆਂ ਗੁਰੂਆਂ ਦੀਆਂ ਦੁਕਾਨਾਂ ਖੁੱਲ ਜਾਂਦੀਆਂ ਨੇ, ਕਿਵੇਂ ਉਹ ਸਿਰਜੋਰ ਹੋ ਕੇ ਮੂੰਹ ਤਾਣੇ ਹੋ ਕਰਕੇ ਸੰਸਾਰ ਦੇ ਲੋਕਾਂ ਨੂੰ ਲੁੱਟਣ ਲੱਗ ਪੈਂਦੇ ਨੇ। ਇਹ ਵਿਖਾਉਣਾ ਸੀ ਦੁਨੀਆਂ ਦੇ ਲੋਕਾਂ ਨੂੰ ਕਿ ਪੂਰੇ ਗੁਰੂ ਤੋਂ ਬਿਨਾਂ ਕੱਚੇ ਗੁਰੂਆਂ ਤੋਂ ਮੁਕਤੀ ਨਹੀਂ ਹੋ ਸਕਦੀ, ਕੱਚੇ ਗੁਰੂਆਂ ਤੋਂ ਮੋਕਸ਼ ਦੀ ਪ੍ਰਾਪਤੀ ਨਹੀਂ ਸੀ ਹੋ ਸਕਦੀ। ਕਹਿੰਦੇ ਜਿਹੜੇ ਮਸੰਦਾਂ ਅੱਗੇ ਹੱਥ ਜੋੜਦੇ ਨੇ ਗੁਰੂ, ਜਿਹੜੇ ਸੋਢੀ ਗੁਰੂ ਨੇ ਨਾ, ਹੱਥ ਜੋੜਦੇ ਮਸੰਦਾਂ ਅੱਗੇ ਕਹਿੰਦੇ ਜੀ ਸਾਨੂੰ ਗੁਰੂ ਬਣਾ ਦਿਓ, ਸਾਨੂੰ ਗੁਰੂ ਬਣਾ ਕੇ ਪ੍ਰਗਟ ਕਰ ਦਿਓ।
ਮਮ ਮਹਿਮਾ ਕੋ ਸੰਗਤ ਮਾਏ,
ਸਾਡੀ ਮਹਿਮਾ ਸੰਗਤ ਵਿੱਚ ਕਵੋ, ਸਾਡੀ ਮਹਿਮਾ ਸੰਗਤ ਵਿੱਚ ਸੁਣਾਓ।
ਇਹ ਗੁਰ ਹੈ ਅਪਰ ਕੋ ਨਾਏ,
ਸੰਗਤ ਨੂੰ ਕਹੋ ਇਹੀ ਗੁਰੂ ਨੇ, ਹੋਰ ਨਹੀਂ ਕੋਈ ਗੁਰੂ, ਅਸਲ ਵਿੱਚ ਗੁਰੂ ਇਹੀ ਨੇ, ਇਹਨਾਂ ਨੂੰ ਹੀ ਗੁਰਤਾ ਗੱਦੀ ਪ੍ਰਾਪਤ ਹੋਈ ਹੈ। ਏਦਾਂ ਸਾਡੀ ਮਹਿਮਾ ਸੰਗਤ ਵਿੱਚ ਕਰੋ।
ਜਿਉ ਕਿਉ ਕਰ ਇਤ ਕੋ ਲੈ ਆਵੋ, ਚੜੈ ਜੋ ਤਨ ਆਦੋ ਤੁਮ ਪਾਵੋ।
ਜਿਵੇਂ ਕਿਵੇਂ ਕਰਕੇ ਸੰਗਤ ਨੂੰ ਪ੍ਰੇਰ ਕੇ ਮੇਰੇ ਕੋਲ ਲੈ ਕੇ ਆਓ, ਦੂਜਾ ਕਹਿੰਦਾ ਮੇਰੇ ਕੋਲ ਲਿਆਓ, ਤੀਜਾ ਕਹਿੰਦਾ ਮੇਰੇ ਕੋਲ ਲਿਆਓ, ਜਿਵੇਂ ਕਿਵੇਂ ਕਰਕੇ ਸੰਗਤ ਨੂੰ ਸਾਡੇ ਕੋਲ ਪ੍ਰੇਰ ਕੇ ਲਿਆਓ। ਜਿਹੜਾ ਧਨ ਚੜੇਗਾ ਨਾ ਚੜਾਵੇ ਦਾ ਮੇਰੇ ਕੋਲੋਂ ਭਾਵੇਂ ਲਿਖਤੀ ਰੂਪ ਚ ਲੈ ਲਓ, ਅੱਧਾ ਧਨ ਮੈਂ ਤੁਹਾਨੂੰ ਦਿਆਂਗਾ। ਏਦਾਂ ਉਹ ਲਾਲਚ ਦਿੰਦੇ ਮਸੰਦਾਂ ਨੂੰ ਕਿ ਅੱਧਾ ਧਨ ਮੈਂ ਤੁਹਾਨੂੰ ਦੇਵਾਂਗਾ, ਅੱਧਾ ਤੁਸੀਂ ਸਾਨੂੰ ਦੇ ਦੇਣਾ।
ਜੀਤ ਨੂੰ ਮੈਂ ਰਾਜ਼ੀ ਨਾਹਿਨ, ਸਭ ਤੁਮ ਲੋ ਹਮ ਕੁਛ ਚਾਹੇ ਨਾ।
ਕਹਿੰਦੇ ਜੇ ਤੁਸੀਂ ਅੱਧੇ ਵਿੱਚ ਵੀ ਰਾਜ਼ੀ ਨਹੀਂ ਨਾ ਹੈ, ਅੱਧਾ ਨਹੀਂ ਲੈਣਾ ਚਾਹੁੰਦੇ, ਤੇ ਸਾਰਾ ਹੀ ਤੁਸੀਂ ਰੱਖ ਲਿਓ, ਬਸ ਸਾਨੂੰ ਗੁਰੂ ਬਣਾ ਦਿਓ, ਸਾਨੂੰ ਪੈਸਿਆਂ ਦੀ ਵੀ ਨਹੀਂ ਲੋੜ, ਅੱਧੇ ਦੀ ਵੀ ਨਹੀਂ ਲੋੜ। ਕਹਿੰਦੇ ਅੱਧਾ ਵੀ ਜਿਹੜਾ ਸਾਰਾ ਹੀ ਤੁਸੀਂ ਰੱਖ ਲਿਓ, ਜਿੰਨਾ ਧਨ ਆਏਗਾ, ਜਿੰਨੀ ਮਾਇਆ ਆਏਗੀ, ਬਸ ਸਾਨੂੰ ਗੁਰੂ ਬਣਾ ਦਿਓ, ਸਾਨੂੰ ਹੋਰ ਕੋਈ ਚਾਹਨਾ ਨਹੀਂ, ਅਸੀਂ ਤਾਂ ਸਿਰਫ ਗੁਰੂ ਬਣਨਾ ਚਾਹੁੰਦੇ ਹਾਂ।
ਜੋ ਨਿਜ ਕਰਤੇ ਦੇਵਨ ਕਰੋ,
ਜਿਹੜੀ ਚੀਜ਼ ਅਸੀਂ ਧਨ ਨੂੰ ਹੱਥ ਹੀ ਨਹੀਂ ਲਾਣ ਲੱਗੇ, ਤੁਸੀਂ ਮਾਇਆ ਸੰਭਾਲਣਾ ਤੇ ਤੁਸੀਂ ਆਪਣੇ ਹੱਥਾਂ ਨਾਲ ਜਿਹੜਾ ਸਾਨੂੰ ਖਰਚਾ ਦੇ ਦਿਆ ਕਰੋਗੇ 2-4 ਰੁਪਈਏ, ਉਹਦੇ ਨਾਲ ਅਸੀਂ ਆਪਣਾ ਗੁਜ਼ਾਰਾ ਕਰ ਲਿਆ ਕਰਾਂਗੇ।
ਉਹ ਹਮ ਵਰਤਾਂਗੇ ਨਿਜ ਘਰ,
ਉਹ ਅਸੀਂ ਆਪਣੇ ਘਰ ਵਰਤ ਲਿਆ ਕਰਾਂਗੇ, ਜਿਹੜਾ ਤੁਸੀਂ ਆਪਣੇ ਹੱਥੀਂ ਦਿਓਗੇ ਸਾਰਾ ਹੀ ਤੁਸੀਂ ਸਾਂਭੋ, ਜੋ ਵੀ ਆਵੇਗਾ ਸਭ ਕੁਝ ਤੁਸੀਂ ਸੰਭਾਲ ਲਓ, ਅੱਧੇ ਦੀ ਵੀ ਗੱਲ ਕੋਈ ਨਹੀਂ, ਤੇ ਫਿਰ ਜਿਹੜਾ ਤੁਸੀਂ ਆਪਣੇ ਹੱਥੀਂ ਸਾਨੂੰ ਦਿਆ ਕਰੋਗੇ ਉਹਦੇ ਵਿੱਚ ਅਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਖਰਚਾ ਚਲਾਵਾਂਗੇ।
ਬਨੈ ਮਸੰਦਨ ਕੇਰ ਅਧੀਨ,
ਇਹਦਾ ਹੈ ਜਿਹੜੇ ਕੱਚੇ ਸੋਢੀ ਗੁਰੂ ਨੇ ਨਾ, ਜਿਹਨਾਂ 22 ਮੰਜੀਆਂ ਲਾਈਆਂ ਹੋਈਆਂ, ਏਦਾਂ ਮਸੰਦਾਂ ਦੇ ਅਧੀਨ ਹੋ ਰਹੇ ਨੇ। ਮਸੰਦਾਂ ਦੇ ਅਧੀਨ ਹੋ ਕੇ ਉਹਨਾਂ ਅੱਗੇ ਜੀਜੜੀਆਂ ਕੱਢਦੇ, ਮਿੰਨਤਾਂ ਕਰਦੇ, ਤਰਲੇ ਕਰਦੇ ਨੇ।
ਕਹਿ ਇਤਿਆਦ ਬਾਕ ਹੋਏ ਦੀਨ,
ਬਹੁਤ ਜ਼ਿਆਦਾ ਦੀਨ ਹੋ ਕੇ ਨਿਮਾਣੇ ਜੇ ਬਣ ਕੇ ਉਹਨਾਂ ਮਸੰਦਾਂ ਅੱਗੇ ਘਗਿਆ ਘਗਿਆ ਕੇ ਬੇਨਤੀਆਂ ਕਰਦੇ ਨੇ।
ਕਰੈ ਯਤਨ ਗਨ ਕੋ ਇਸ ਰੀਤ,
ਏਦਾਂ ਦੇ ਬਹੁਤ ਸਾਰੇ ਯਤਨ ਕਰਦੇ ਨੇ, ਇਹਨਾਂ ਦੇ ਉਪਾਅ ਕਰਦੇ ਨੇ।
ਬਨੈ ਗੁਰੂ ਹਰਕਤ ਚੈ ਚੀਤ,
ਗੁਰੂ ਬਣਨਾ ਚਾਹੁੰਦੇ ਨੇ। ਬਗਲਿਆਂ ਨੂੰ ਚਾਉ ਚੜਿਆ ਹੋਇਆ ਵੀ ਹੰਸਾਂ ਵਾਂਗਰ ਉਡਾਰੀ ਮਾਰੀਏ, ਹੰਸਾਂ ਵਾਂਗਰ ਤਰੀਏ, ਪਰ ਹੰਸ ਹੰਸ ਹੁੰਦੇ ਨੇ ਤੇ ਬਗਲਾ ਬਗਲਾ ਹੁੰਦਾ। ਹੰਸਾਂ ਦੇਖ ਤਰਨਦਿਆਂ ਬੱਗਾ ਪੇ ਆਇਆ ਚਾਓ ਡੂਬ ਮੂਏ ਬਗ ਬੱਪੜੇ ਸਿਰ ਤਲ ਉੱਪਰ ਪਾਉ। ਉਹ ਹਾਲਤ ਇਹਨਾਂ ਪਖੰਡੀਆਂ ਦੀ ਹੋਣ ਵਾਲੀ ਹੈ। ਕਹਿੰਦੇ ਜੀ ਸਾਨੂੰ ਬਸ ਗੁਰੂ ਬਣਾ ਦਿਓ, ਹੋਰ ਨਹੀਂ ਸਾਨੂੰ ਕੁਝ ਚਾਹੀਦਾ, ਹੋਰ ਕੋਈ ਸਾਨੂੰ ਲਾਲਸਾ ਨਹੀਂ, ਬਸ ਅਸੀਂ ਗੁਰੂ ਬਣਨਾ ਚਾਹੁੰਦੇ ਹਾਂ।
ਖਰਚੇ ਦਰਬ ਜੋ ਪੂਰਬ ਘਰ ਕੋ,
ਇੱਥੋਂ ਤੱਕ ਕਿ ਕਹਿੰਦੇ ਪਹਿਲਾਂ ਆਪਣੇ ਘਰੋਂ ਮਾਇਆ ਲਿਆਏ ਨੇ ਨਾ ਜਿਹੜੇ ਰੁਪਈਏ, ਉਹ ਵੀ ਖਰਚਾ ਕਰੀ ਜਾਂਦੇ, ਅੱਗੋਂ ਤਾਂ ਨਵੇਂ ਕੀ ਆਉਣੇ ਸੀ ਹਲੇ ਹੋਰ। ਜਿਹੜਾ ਪਹਿਲਾਂ ਇਹਨਾਂ ਘਰ ਦੇ ਵਿੱਚ ਰੁਪਈਆ ਪੈਸਾ ਰੱਖਿਆ ਹੋਇਆ ਸੀ ਉਹ ਵੀ ਖਰਚਦੇ ਨੇ। ਕਹਿੰਦੇ ਆ ਲੋ ਆਹ ਚੀਜ਼ ਲਿਆ ਕੇ ਰੱਖੋ। ਕੋਈ ਕਹਿੰਦਾ ਜੀ ਵਧੀਆ ਗੱਦੀ ਵਿਛਾਓ, ਵਧੀਆ ਪਲੰਘਾ ਵਿਛਾਓ, ਸੋਹਣੀ ਪ੍ਰਭਾ ਹੋਣੀ ਚਾਹੀਦੀ ਹੈ, ਵੇਖਣ ਵਾਲੇ ਨੂੰ ਲੱਗੇ ਵੀ ਹਾਂ ਇਹੀ ਗੁਰੂ ਹੈ, ਇਹੀ ਗੁਰੂ ਪੂਰਾ ਹੈ। ਕਹਿੰਦੇ ਏਦਾਂ ਦਾ ਆਪਣੇ ਘਰੋਂ ਜਿਹੜਾ ਪੈਸਾ ਉਹ ਵੀ ਖਰਚਾ ਕਰਦੇ ਨੇ।
ਦੇਤ ਆਦ ਪਟ ਵਸਤੂ ਬਰਕ,
ਆਪਣੇ ਕੋਲੋਂ ਕੱਪੜੇ ਦਿੰਦੇ ਨੇ ਮਸੰਦਾਂ ਨੂੰ, ਪੈਸੇ ਦਿੰਦੇ ਨੇ, ਹਜੇ ਨਵੇਂ ਪੈਸੇ ਘਰੇ ਕਦੋਂ ਆਉਣੇ ਨੇ ਸੰਗਤ ਕੋਲੋਂ। ਪਰ ਜਿਹੜੀ ਮਾਇਆ ਪਹਿਲਾਂ ਘਰਾਂ ਵਿੱਚ ਇਹਨਾਂ ਦੇ ਜੋੜੀ ਹੋਈ ਸੀ ਥੋੜੇ ਬਹੁਤ, ਉਹ ਪੈਸੇ ਮਸੰਦਾਂ ਨੂੰ ਦਿੰਦੇ ਨੇ, ਉਹਨਾਂ ਦੇ ਕੱਪੜੇ ਵਧੀਆ ਵਧੀਆ ਖਰੀਦ ਕੇ ਮਸੰਦਾਂ ਨੂੰ ਦਿੰਦੇ ਨੇ।
ਦੀਨ ਪਏ ਸੋ ਦੀਮ ਜਵੈ,
ਇੱਦਾਂ ਜਿੰਨੇ ਸੋਢੀ ਸੀ ਸਾਰੇ ਦੀਨ ਹੋ ਗਏ, ਸਾਰੇ ਸੋਢੀਆਂ ਨੇ ਏਦਾਂ ਦੀ ਮਸੰਦਾਂ ਅੱਗੇ ਨਿੰਮੋ ਝੂਣੀ ਹਾਲਤ ਬਣਾ ਲਈ।
ਗਰਬੇ ਬੋ ਮਸੰਦ ਗਨ ਤਬੈ,
ਇੱਧਰ ਮਸੰਦ ਆਫਰ ਗਏ, ਮਸੰਦਾਂ ਨੇ ਆਖਿਆ ਵੀ ਹੁਣ ਤਾਂ ਬਸ ਅਸੀਂ ਹਾਂ। ਮਸੰਦ ਪਹਿਲਾਂ ਹੀ ਹੰਕਾਰੇ ਹੋਏ, ਹੋਰ ਹੰਕਾਰ ਆ ਗਿਆ ਉਹਨਾਂ ਨੂੰ, ਹੋਰ ਜ਼ਿਆਦਾ ਗਰਭ ਦੇ ਵਿੱਚ ਆਫਰ ਗਏ।
ਨਿਸ਼ਚੇ ਕਰ ਜਾ ਨੀਮ ਗਾਥਾ, ਗੁਰੂ ਬਨਾਮਨ ਹਮਰੇ ਹਾਥਾ।
ਨਿਸ਼ਚੇ ਕਰਕੇ ਮਸੰਦਾਂ ਨੇ ਗਾਥਾ ਜਾਣ ਲਈ ਕਹਿੰਦੇ ਬਸ ਹੁਣ ਗੁਰੂ ਬਣਾਉਣਾ ਤਾਂ ਸਾਡੇ ਹੱਥ ਵਿੱਚ ਹੈ, ਜਿਹਨੂੰ ਚਾਹੇ ਮਰਜ਼ੀ ਬਣਾ ਦਈਏ। ਇੱਥੇ ਤਾਂ ਭਾਵੇਂ ਮਿੱਟੀ ਦਾ ਬਾਵਾ ਬਣਾ ਕੇ ਰੱਖ ਦਈ, ਉਹਨੂੰ ਕਹਿ ਦਈਏ ਵੀ ਇਹ ਗੁਰੂ ਹੈ ਤੇ ਸੰਗਤ ਨੇ ਉਹਨੂੰ ਹੀ ਗੁਰੂ ਮੰਨਣਾ, ਸਾਡੇ ਹੱਥ ਵਿੱਚ ਹੈ। ਮਸੰਦ ਇੰਨੇ ਜ਼ਿਆਦਾ ਹੰਕਾਰ ਵਿੱਚ ਆਏ ਤਾਂ ਫਿਰ ਸਤਿਗੁਰਾਂ ਨੇ ਤੇਲ ਦੇ ਕੜਾਹਿਆਂ ਵਿੱਚ ਸਾੜ ਸਾੜ ਕੇ ਮਾਰੇ। ਇੰਨਾ ਜ਼ਿਆਦਾ ਇਹਨਾਂ ਨੇ ਦੁਰਾਚਾਰ ਧਾਰਨ ਕੀਤਾ ਸੀ ਮਸੰਦਾਂ ਨੇ। ਅੱਗੇ ਕਥਾ ਆਉਣੀ ਹੈ ਇਹਨਾਂ ਦੀ ਕਿ ਕਿੰਨੇ ਖੋਟੇ ਕੰਮ ਕੀਤੇ ਮਸੰਦਾਂ ਨੇ। ਗੁਰਸਿੱਖਾਂ ਦੇ ਘਰ 'ਚ ਜਾ ਕੇ ਵਿਭਚਾਰ ਤੱਕ ਇਹਨਾਂ ਨੇ ਕੀਤੇ। ਸੋ ਉਸ ਵੇਲੇ ਫਿਰ ਇਹ ਮਸੰਦ ਹੰਕਾਰੇ ਹੋਏ ਸੀ। ਗੁਰੂ ਹਰ ਰਾਏ ਸਾਹਿਬ ਨੇ ਤਾਂ ਹੀ ਕਿਹਾ ਸੀ ਨਾ ਸਿੱਖੀ ਦਾ ਜਹਾਜ਼ ਫਟ ਗਿਆ, ਤੇ ਸਿੱਖਾਂ ਨੇ ਪੁੱਛਿਆ ਮਹਾਰਾਜ ਕਦੋਂ ਜੁੜੇਗਾ, ਤੇ ਮਹਾਰਾਜ ਜੀ ਕਹਿੰਦੇ ਦਸਵੇਂ ਜਾਮੇ ਚ ਕਲਗੀਧਰ ਜੀ ਆਉਣਗੇ, ਉਹ ਜੋੜਨਗੇ ਇਹਨਾਂ ਸਾਰਿਆਂ ਨੂੰ ਨੱਕ ਚ ਨਕੇਲ ਪਾਣ ਕੇ। ਤੇ ਉਦੋਂ ਤੱਕ ਤਾਂ ਇਹ ਮਸੰਦ ਵਿਗੜੇ ਹੀ ਰਹੇ, ਹੰਕਾਰੇ ਹੋਏ, ਮਸੰਦ ਆਫਰੇ ਹੋਏ। ਕਹਿੰਦੇ ਗੁਰੂ ਬਣਾਉਣਾ ਤਾਂ ਸਾਡੇ ਹੱਥ ਵਿੱਚ ਹੈ।
ਗੁਰ ਕੇ ਸੁੱਤ ਪੋਤੇ ਬੋ ਨਾਤੇ,
ਵੇਖੋ ਗੁਰੂ ਦੇ ਪੁੱਤਰ ਪੋਤਰੇ ਤੇ ਗੁਰੂ ਦੇ ਜਿਹੜੇ ਨਾਤੀ ਦੋਤਰੇ ਆਦਿਕ ਨੇ, ਜਾਂ ਏਦਾਂ ਦੇ ਪੋਤਰੇ ਹਨ ਜਾਂ ਨਾਤੀ ਦੋਤਰੇ ਹਨ,
ਜੋ ਅਨੁਸਾਰ ਰਹਿ ਸਭ ਭਾਂਤੇ,
ਜਿਹੜੇ ਸਾਡੇ ਅਨੁਸਾਰ ਰਹਿੰਦੇ ਨੇ, ਹਰ ਪ੍ਰਕਾਰ ਨਾਲ ਸਾਡੇ ਅਧੀਨ ਹੋ ਕੇ ਚੱਲਦੇ ਨੇ, ਜਿਵੇਂ ਅਸੀਂ ਕਹਿੰਦੇ ਹਾਂ ਉਸੇ ਤਰ੍ਹਾਂ ਕਰਦੇ ਨੇ।
ਤਿਸ ਤਿਗ ਸੰਗਤ ਕੋ ਲੈ ਜਾ,
ਜਿਹੜਾ ਸਾਡੇ ਅਧੀਨ ਚੱਲੇਗਾ ਸੰਗਤ ਨੂੰ ਉਸੇ ਕੋਲ ਲੈ ਕੇ ਜਾਵਾਂਗੇ। ਮਸੰਦ ਵੀ ਰਲ ਗਏ, ਮਸੰਦਾਂ ਨੇ ਵੀ ਆਪਣੀ ਯੂਨਿਟ ਬਣਾ ਲਈ ਪੂਰੀ। ਕਹਿੰਦੇ ਵੀ ਜਿਹੜਾ ਸਾਡੇ ਅਧੀਨ ਹੋ ਕੇ ਚੱਲੇਗਾ, ਭਾਵੇਂ ਕੋਈ ਵੀ ਹੈ ਸੋਢੀਆਂ ਚ, ਭਾਵੇਂ ਗੁਰੂ ਦਾ ਪੋਤਰ ਹੈ, ਕੋਈ ਪੜਪੋਤਰ ਹੈ, ਭਾਵੇਂ ਕੋਈ ਦੋਤਰ ਹੈ, ਜਿਹੜਾ ਸਾਡੇ ਅਧੀਨ ਹੋ ਕੇ ਚੱਲੇਗਾ ਸੰਗਤ ਨੂੰ ਅਸੀਂ ਉਸੇ ਕੋਲ ਲੈ ਕੇ ਜਾਵਾਂਗੇ, ਉਸੇ ਦੀ ਪੂਜਾ ਕਰਾਵਾਂਗੇ।
ਦਰਬੇ ਅਕੋਰਨ ਕੋ ਅਰਪੈ,
ਮਾਇਆ ਤੇ ਪਿਟਾਵਾਂ ਉਸੇ ਦੇ ਚਰਨਾਂ ਵਿੱਚ ਅਰਪਣ ਕਰਾਵਾਂਗੇ।
ਜਿਸ ਕੋ ਨੈ ਦੇਖੇ ਅਨਸਾਰੇ, ਤਿਸ ਤੇ ਕਰੈ ਹਟਾਵਨ ਸਾਰੇ,
ਜਿਹੜਾ ਸਾਡੇ ਅਨੁਸਾਰ ਨਹੀਂ ਚੱਲੇਗਾ, ਸਾਡੀ ਆਗਿਆ ਚ ਨਹੀਂ ਚੱਲੇਗਾ, ਉਹਨੂੰ ਅਸੀਂ ਹਟਾ ਦਿਆਂਗੇ। ਅਸੀਂ ਹਟਾਉਣਾ, ਉਹਨੂੰ ਅਸੀਂ ਹਟਾ ਦਿਆਂਗੇ, ਸੰਗਤ ਨੂੰ ਉਹਦੇ ਵੱਲੋਂ ਜਾਣ ਤੋਂ ਹੀ ਰੋਕ ਦਿਆਂਗੇ, ਕੋਈ ਸਿੱਖ ਉਹਦੇ ਵੱਲ ਜਾਏਗਾ ਹੀ ਨਹੀਂ, ਇਹੋ ਜਿਹੀ ਰੋਕ ਪਾਵਾਂਗੇ।
ਬੈਠਿਓ ਰਹਿ ਕਚੋ ਨੈ ਸਰੈ,
ਉਹ ਫਿਰ ਕੱਲਾ ਬੈਠਾ ਰਹੇ ਮੂੰਹ ਮਾਰਿਆ ਤਰ੍ਹਾਂ, ਉਹਦਾ ਕੁਝ ਨੀ ਸਰਨਾ ਸਾਡੇ ਬਿਨਾ,
ਸਭ ਸੋਢੀ ਹਮ ਤੇ ਸਭ ਡਰੈ,
ਇਹ ਤਾਂ ਸਾਰੇ ਸੋਢੀ ਫਿਰ ਸਾਡੇ ਕੋਲੋਂ ਡਰਨਗੇ, ਸਾਡਾ ਡਰ ਮੰਨਣਗੇ।
ਜਿਸੇ ਹਮ ਚਾਹੇ ਗੁਰੂ ਬਣਾਵੇ,
ਜਿਹਨੂੰ ਅਸੀਂ ਚਾਹੀਏ ਅਸੀਂ ਉਸੇ ਨੂੰ ਗੁਰੂ ਬਣਾਵਾਂਗੇ।
ਬਨ ਗੁਰੂ ਕੋ ਤੁਰਤੀ ਹਟਾਵੇ,
ਜਿਹੜਾ ਗੁਰੂ ਬਣਿਆ ਹੋਵੇਗਾ ਉਹਨੂੰ ਉਸੇ ਵੇਲੇ ਹਟਾ ਦਿਆਂਗੇ। ਸੰਗਤ ਨੂੰ ਕਹਾਂਗੇ ਨਾ ਜੀ ਨਾ, ਇਹ ਗੁਰੂ ਥੋੜੀ ਹੈ, ਗੁਰੂ ਤਾਂ ਆ ਹੈ। ਜਿਹੜਾ ਗੁਰੂ ਬਣਿਆ ਹੋਵੇਗਾ ਉਹਨੂੰ ਹਟਾ ਦਿਆਂਗੇ, ਜਿਹੜਾ ਨਾ ਹੋਵੇਗਾ ਉਹਨੂੰ ਬਣਾ ਦਿਆਂਗੇ। ਕਹਿੰਦੇ ਏਦਾਂ ਸਾਡੇ ਹੱਥ ਵਿੱਚ ਸਾਰਾ ਕੁਝ ਹੈ।
ਮਿਲੇ ਮਸੰਦ ਪਰਸ ਪਰ ਕਹੇ,
ਏਦਾਂ ਮਸੰਦ ਆਪਸ ਵਿੱਚ ਮਿਲਦੇ, ਨਾਲੇ ਮਸੰਦ ਇਹੋ ਜਿਹੇ ਵੀ ਨਾਲੇ ਉਧਰੋਂ ਵੀ ਖਾ ਲੈਂਦੇ, ਦੂਜੇ ਪਾਸਿਓਂ ਵੀ ਖਾ ਲੈਂਦੇ। ਇੱਕ ਪਾਸਿਓਂ ਖਾ ਕੇ ਕਹਿੰਦੇ ਜੀ ਮਹਾਰਾਜ ਅਸੀਂ ਤਾਂ ਤੁਹਾਡੇ ਹਾਂ, ਤੇ ਉਧਰ ਦੂਜੇ ਪਾਸੇ ਪਹੁੰਚ ਜਾਂਦੇ, ਕਹਿੰਦੇ ਜੀ ਉਹ ਕੀ ਹੈ, ਤੁਸੀਂ ਲਿਆਓ ਸਾਨੂੰ, ਤੁਸੀਂ ਦਿਓ ਕੁਝ, ਅਸੀਂ ਤੁਹਾਡੇ ਹਾਂ, ਸੰਗਤ ਤੁਹਾਡੇ ਵੱਲ ਜੋੜ ਦਿਆਂਗੇ। ਇੱਦਾਂ ਸਾਰੇ ਪਾਸਿਓਂ ਖਾਈ ਜਾਂਦੇ ਮਸੰਦ, ਤੇ ਆਪਸ ਵਿੱਚ ਮਿਲ ਕੇ ਗੱਲਾਂ ਕਰਦੇ ਨੇ।
ਤੋ ਇਸ ਬਿਦ ਹਮ ਆਛੀ ਹੈ,
ਕਹਿੰਦੇ ਸਾਡੇ ਵਾਸਤੇ ਤਾਂ ਆਹ ਕੰਮ ਚੰਗਾ ਹੈ।
ਕਰੇ ਨਮੂਨਾ ਸੋਡੀ ਕੋਏ, ਬੈਠਿਓ ਰਹਿ ਆਪਣ ਘਰ ਸੋਏ।
ਕਹਿੰਦੇ ਆਪਾਂ ਤਾਂ ਕਿਸੇ ਸੋਡੀ ਨੂੰ ਨਮੂਨਾ ਜਿਹਾ ਬਣਾ ਦਈਏ, ਨਮੂਨਾ ਜਿਹਾ ਬਣਾ ਕੇ ਬਿਠਾ ਦਈਏ, ਉਹ ਆਪਣੇ ਘਰ ਚ ਬੈਠਾ ਰਹੇਗਾ, ਸੰਗਤ ਨੂੰ ਆਪਾਂ ਉਗਰਾਈ ਜਾਵਾਂਗੇ। ਸੰਗਤ ਵੰਡ ਲਓ, ਇਹ ਇਲਾਕੇ ਦੀ ਤੇਰੀ ਆ, ਤੇਰੀ ਆ, ਤੇਰੀ, ਏਦਾਂ ਤਾਂ ਵੰਡੀਆਂ ਵੀ ਪਾ ਲਈਆਂ, ਇਲਾਕੇ ਵੀ ਵੰਡ ਲਏ ਮਸੰਦਾਂ ਨੇ। ਕਹਿੰਦੇ ਨਮੂਨਾ ਜਿਹਾ ਕੋਈ ਗੁਰੂ ਬਣਾ ਕੇ ਬਿਠਾ ਛੱਡੋ, ਜਿਹੜਾ ਆਪਣੇ ਘਰ ਚ ਬੈਠਾ ਰਹੇ।
ਲੈਣ ਦੇਣ ਸਭਾ ਮੇਰੇ ਹੱਥ,
ਮਾਇਆ ਦਾ ਕੰਮ ਲੈਣ ਦਾ ਦੇਣ ਦਾ ਜਿੰਨਾ ਵੀ ਆ ਉਹ ਸਾਰਾ ਆਪਣੇ ਹੱਥ ਵਿੱਚ ਰੱਖਾਂਗੇ।
ਸੰਚੋ ਤਨ ਭੁਗਤੋ ਸੁਖ ਸਾਥ,
ਮਾਇਆ ਇਕੱਠੀ ਕਰੋ ਜਿੰਨੀ ਹੁੰਦੀ, ਹੁਣ ਤਾਂ ਵੇਲਾ ਆ, ਜਿੰਨੀ ਮਾਇਆ ਇਕੱਠੀ ਕਰ ਸਕਦੇ ਹੋ ਕਰ ਲਓ, ਤੇ ਤੁਹਾਡੇ ਹੱਥ ਵਿੱਚ ਹੀ ਸਾਰਾ ਕੁਝ ਹੈ, ਸਾਰੇ ਸੁੱਖ ਭੁਗਤਣੇ ਕਰੋ।
ਨਿਰਭੈ ਹੋਏ ਵਿਚਰਨ ਲਾਗੈ,
ਏਦਾਂ ਮਸੰਦ ਤਾਂ ਮੂੰਹ ਤਾਣੇ ਸਾਨਾ ਦੇ ਵਾਂਗਰ ਨਡਰ ਜੇ ਹੋ ਕੇ ਫਿਰਨ ਲੱਗ ਪਏ।
ਜਿਸ ਕੋ ਪਿੱਖੇ ਦੀਨ ਨਿਜ ਆਗੇ,
ਜਿਹਨੂੰ ਵੀ ਆਪਣੇ ਅੱਗੇ ਦੀਨ ਹੋਇਆ ਵੇਖਦੇ ਨੇ ਵੀ ਕੋਈ ਸੋਢੀ ਇਹਨਾਂ ਅੱਗੇ ਝੁਕਦਾ ਹੈ, ਇਹਨਾਂ ਅੱਗੇ ਨਿਮਰਤਾ ਸਹਿਤ ਝੁਕਦਾ ਹੈ।
ਜਿਸ ਕੇ ਨਿਕਟ ਜਾਏ ਲੈ ਸੰਗਤ,
ਸੰਗਤ ਨੂੰ ਉਸੇ ਕੋਲ ਹੀ ਲੈ ਜਾਂਦੇ, ਜਿਹੜਾ ਇਹਨਾਂ ਅੱਗੇ ਝੁਕਦਾ ਹੈ ਉਸੇ ਕੋਲ ਹੀ ਸੰਗਤ ਨੂੰ ਲੈ ਜਾਂਦੇ ਨੇ।
ਮਹਿਮਾ ਕਹੇ ਬੈਠ ਵਿੱਚ ਪੰਗਤ,
ਸੰਗਤ ਦੀ ਪੰਗਤ ਵਿੱਚ ਬਹਿ ਕੇ ਉਸ ਕੱਚੇ ਪਿੱਲੇ ਗੁਰੂ ਦੀ ਮਹਿਮਾ ਕਰਦੇ ਨੇ ਮਸੰਦ, ਉਹਦੀ ਵਡਿਆਈ ਸੰਗਤ ਵਿੱਚ ਕਰਕੇ ਸੁਣਾਉਂਦੇ ਨੇ।
ਅਬ ਇਸ ਕੇ ਟਿਗੋਏ ਗੁਰ ਆਏ, ਪੂਰੋ ਕਾਮਨਾ ਲਗ ਕਰ ਪਾਏ।
ਲੋਕਾਂ ਨੂੰ ਕਹਿੰਦੇ ਜੀ ਹੁਣ ਗੁਰਿਆਈ ਇਹਨਾਂ ਕੋਲ ਹੈ, ਜੇ ਤੁਸੀਂ ਆਪਣੀਆਂ ਕਾਮਨਾਵਾਂ ਤੇ ਝੋਲੀਆਂ ਭਰਨੀਆਂ ਚਾਹੁੰਦੇ ਹੋ, ਪੂਰੀਆਂ ਕਰਨੀਆਂ ਚਾਹੁੰਦੇ ਹੋ, ਫਿਰ ਇਹਨਾਂ ਦੇ ਪੈਰੀਂ ਲੱਗੋ, ਇਹਨਾਂ ਦੇ ਪੈਰਾਂ ਚ ਮੱਥਾ ਟੇਕੋ, ਇੱਥੋਂ ਤੁਹਾਡੀਆਂ ਕਾਮਨਾਵਾਂ ਪੂਰੀਆਂ ਹੋਣਗੀਆਂ।
ਅਨੇਕ ਰੀਤ ਕੇ ਕਹਿ ਉਪਦੇਸ਼,
ਅਨੇਕਾਂ ਰੀਤੀਆਂ ਦੇ ਉਪਦੇਸ਼ ਦਿੰਦੇ ਨੇ ਸੰਗਤ ਨੂੰ।
ਲੈ ਸਿੱਖਣ ਤੇ ਦਰਬ ਵਿਸ਼ੇਸ਼,
ਸੰਗਤ ਕੋਲੋਂ ਪੈਸੇ ਇਕੱਠੇ ਕਰੀ ਜਾ ਰਹੇ ਨੇ।
ਇਸ ਪ੍ਰਕਾਰ ਰੋਲਾ ਪਰ ਗਾਇਓ,
ਏਦਾਂ ਸਾਰੇ ਬਕਾਲੇ ਨਗਰ ਵਿੱਚ ਰੌਲਾ ਪਿਆ ਹੋਇਆ,
ਸਭ ਵਿਵਹਾਰ ਵਿਪਰ ਜੈ ਪਇਓ,
ਸਾਰਾ ਵਿਵਹਾਰ ਉਲਟ ਹੋ ਗਿਆ, ਗੁਰੂ ਘਰ ਦੀ ਮਰਿਆਦਾ ਹੀ ਅਲੋਪ ਹੋ ਗਈ ਹੈ।
ਕਿਸ ਕਾਰਨ ਤੇ ਜਿਮ ਭੂ ਪਾਲਾ, ਛਪ ਕਰ ਬੈਠਾ ਬਣੇ ਨਿਰਾਲਾ।
ਭਾਈ ਸਾਹਿਬ ਉਦਾਹਰਣ ਦੇਣ ਲੱਗੇ ਨੇ, ਕਹਿੰਦੇ ਜਿਵੇਂ ਕਿਸੇ ਕਾਰਨ ਕਰਕੇ ਕੋਈ ਰਾਜਾ ਲੁਕ ਕੇ ਬਹਿ ਜਾਏ ਆਪਣੇ ਘਰ ਦੇ ਵਿੱਚ, ਮਹਿਲ ਦੇ ਵਿੱਚ ਕੋਈ ਰਾਜਾ ਕੋਈ ਬਾਦਸ਼ਾਹ ਲੁਕ ਕੇ ਬੈਠ ਜਾਏ।
ਪ੍ਰਜਾ ਵਿਖੇ ਸਭ ਦੇਸ਼ਨ ਠੌਰਾ, ਉਚਿਤ ਅਨੁਚਿਤ ਪਰੈ ਬਡ ਰੋਲਾ।
ਜਿੰਨੀ ਪ੍ਰਜਾ ਉਹਦੇ ਵਿੱਚ ਰੌਲਾ ਪੈ ਜਾਂਦਾ, ਉਚਿਤ ਅਨੁਚਿਤ ਕੰਮ ਹੋਣ ਲੱਗ ਪੈਂਦੇ ਨੇ, ਚੋਰ ਚੋਰੀਆਂ ਕਰਨ ਲੱਗ ਪੈਂਦੇ ਨੇ, ਠੱਗ ਠੱਗੀਆਂ ਕਰਨ ਲੱਗ ਪੈਂਦੇ ਨੇ, ਡਰ ਹੀ ਨਹੀਂ ਰਹਿੰਦਾ ਉਹਨਾਂ ਨੂੰ ਇਸ ਗੱਲ ਦਾ ਵੀ ਰਾਜਾ ਤਾਂ ਹੈ ਨਹੀਂ। ਜੇ ਕਿਸੇ ਕਾਰਨ ਕਰਕੇ ਰਾਜਾ ਲੁਕ ਕੇ ਬਹਿ ਜਾਏ ਤੇ ਪਰਜਾ ਵਿੱਚ ਰੌਲਾ ਪੈ ਜਾਂਦਾ, ਉਚਿਤ ਅਨੁਚਿਤ ਕੰਮ ਹੋਣ ਲੱਗ ਪੈਂਦੇ ਨੇ।
ਜਥਾ ਪੁਰੰਦਰ ਅੰਦਰ ਤੋਏ,
ਕਹਿੰਦੇ ਜਿਵੇਂ ਇੰਦਰ ਨੂੰ ਸਰਾਪ ਹੋਇਆ ਸੀ ਨਾ, ਗੁਰੂ ਗ੍ਰੰਥ ਸਾਹਿਬ ਚ ਬਚਨ ਆਉਂਦੇ ਨੇ, ਸਹਿਸ ਸਰੀਰ ਹੋਏ ਭਗ ਚੇ ਹਨ ਤਾ ਮਨ ਪਛੋਤਾਇਆ। ਉਹਨੂੰ ਸਰਾਪ ਮਿਲਿਆ ਜਦੋਂ ਗੌਤਮ ਰਿਸ਼ੀ ਨੇ ਕਿਹਾ ਜਾ ਤੇਰੇ ਸਰੀਰ ਤੇ ਹਜ਼ਾਰਾਂ ਪੱਗ ਹੋ ਜਾਣ, ਤੇ ਕਹਿੰਦੇ ਇੱਕ ਤਲਾਬ ਦੇ ਵਿੱਚ ਇੱਕ ਕਮਲ ਦੀ ਨਾਲ ਚ ਜਾ ਕੇ ਇੰਦਰ ਜਿਵੇਂ ਲੁਕ ਗਿਆ ਸੀ,
ਕਮਲ ਨਾਲ ਕਾਮੈ
ਥਿਰੋਏ, ਕਮਲ ਦੀ ਨਾਲੀ ਦੇ ਵਿੱਚ ਇੱਕ ਜਾ ਕੇ ਲੁਕ ਗਿਆ ਰਾਜਾ ਇੰਦਰ, ਛੁਪ ਗਿਆ।
ਛਪ ਕਰ ਉਹ ਨਾ ਜਾਣਿਓ ਕਾਹੋ,
ਉਹਦਾ ਪਤਾ ਹੀ ਨਹੀਂ ਲੱਗਾ ਕਿਸੇ ਨੂੰ ਵੀ ਕਿੱਥੇ ਲੁਕਿਆ ਹੋਇਆ ਹੈ।
ਪਰ ਉਹ ਰੋਲ ਸਭ ਦੇਵਨ ਮਾਓ,
ਦੇਵਤਿਆਂ ਚ ਰੋਲਾ ਪੈ ਗਿਆ ਸੀ, ਦੇਵਤਿਆਂ ਚ ਭਾਜੜਾਂ ਪੈ ਗਈਆਂ ਵੀ ਸਾਡਾ ਰਾਜਾ ਕਿੱਥੇ ਗਿਆ ਇੰਦਰ। ਕਹਿੰਦੇ ਉਹੀ ਹਾਲਤ ਅੱਜ ਬਕਾਲੇ ਨਗਰ ਵਿੱਚ ਹੋ ਰਹੀ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਅਲੋਪ ਹੋਣ ਕਰਕੇ, ਲੁਕਣ ਕਰਕੇ ਕਹਿੰਦੇ ਬਾਹਰਲੇ ਪਾਸੇ ਰੋਲਾ ਮਚਿਆ ਹੋਇਆ, ਇਸੇ ਤਰ੍ਹਾਂ ਦਾ ਸ਼ੋਰ ਸ਼ਰਾਬਾ ਮਚਿਆ ਹੋਇਆ।
ਤਿਮ ਸਤਿਗੁਰ ਕੇ ਘਰ ਮੈਂ ਹੋ ਰਿਹਾ,
ਇਸੇ ਤਰ੍ਹਾਂ ਸਤਿਗੁਰਾਂ ਦੇ ਘਰ ਦੇ ਵਿੱਚ ਹੀ ਹੋ ਰਿਹਾ।
ਮੈਂ ਜਿਉਂ ਹੂੰ ਨਿਕਸੇ ਕਰ ਜੁਵਾ,
ਕਹਿੰਦੇ ਨਿਰਣਾ ਨਹੀਂ ਹੋ ਰਿਹਾ ਕਿ ਗੁਰੂ ਕੌਣ ਹੈ। ਸੰਗਤ ਵੀ ਭੁਲੇਖੇ ਵਿੱਚ ਭਰਮ ਚ ਪਈ ਹੋਈ ਹੈ।
ਸਿੱਖ ਸੰਗਤ ਸਭ ਭੁੱਲੀ ਫਿਰ,
ਸਿੱਖ ਸੰਗਤਾਂ ਨੇ ਸਭ ਭੁੱਲੀਆਂ ਫਿਰਦੀਆਂ ਨੇ। ਜਿੱਧਰ ਮਸੰਦ ਕਹਿੰਦੇ ਨੇ ਸੰਗਤ, ਉੱਥੇ ਹੀ ਮੱਥਾ ਟੇਕ ਦਿੰਦੀ। ਉਹ ਕਹਿੰਦੇ ਖਬਰੇ ਕਿਹੜਾ ਗੁਰੂ ਪੂਰਾ ਹੈ। ਏਦਾਂ ਹੀ ਭੁਲੇਖੇ ਵਿੱਚ ਹੀ ਸਾਰਿਆਂ ਨੂੰ ਮੱਥਾ ਟੇਕੀ ਜਾਂਦੀ ਹੈ ਸੰਗਤ।
ਗੁਰੂ ਨਾ ਜਾਣੈ ਸੰਸੈ ਭਰੈ,
ਗੁਰੂ ਦਾ ਨੀ ਪਤਾ ਲੱਗ ਰਿਹਾ, ਇਹ ਮਨ ਚ ਸਾਰਿਆਂ ਦੇ ਸੰਸਾ ਬਣਿਆ ਹੋਇਆ।
ਵਿੱਚ ਬਕਾਲੇ ਮੰਜੀ ਲਾਏ, ਗੁਰਬਾਈ ਪਏ ਮੁਦ ਪਾਏ,
ਬਕਾਲੇ ਦੀ ਧਰਤੀ ਤੇ ਇੱਕ ਨਹੀਂ ਦੋ ਨਹੀਂ 22 ਮੰਜੀਆਂ ਲੱਗ ਗਈਆਂ ਨੇ ਗੁਰੂਆਂ ਦੀਆਂ। 22 ਮੰਜੀਆਂ, 22 ਮੰਜੀਆਂ ਲਾ ਕੇ, ਗੁਰਤਾ ਗੱਦੀਆਂ ਲਾ ਕੇ ਬਹਿ ਗਏ ਨੇ ਕੱਚੇ ਗੁਰੂ, ਪਰ ਅਸਲ ਗੁਰੂ ਹਾਲੇ ਵੀ ਅਲੋਪ ਨੇ, ਪ੍ਰਗਟ ਨਹੀਂ ਹੋਏ। 22 ਮੰਜੀਆਂ ਲਾ ਕੇ ਸੋਢੀ ਗੁਰੂ ਬਣ ਕੇ ਬੈਠ ਗਏ ਨੇ।
ਆਪੇ ਆਪ ਕੋ ਬੜੇ ਕਹਾ ਮੈਂ,
ਸਾਰੇ ਆਪਣੇ ਆਪ ਨੂੰ ਵੱਡਾ ਕਹਾਉਂਦੇ ਨੇ।
ਸੰਗ ਸ਼ਰੀਕਨ ਦਰੋਹ ਕਮਾਵੇ,
ਔਰ ਆਪਣੇ ਸ਼ਰੀਕਾਂ ਨਾਲ ਦਰੋਹ ਕਮਾਉਂਦੇ ਨੇ। ਕਹਿੰਦੇ ਉਹ ਥੋੜੀ ਗੁਰੂ ਹੈ, ਗੁਰੂ ਮੈਂ ਆ। ਇੱਦਾਂ ਆਪਸ ਵਿੱਚ ਲੜਦੇ ਤੇ ਝਗੜਦੇ ਨੇ।
ਨਿੰਦਾ ਕਰੇ ਕਾ ਤੂੰ ਜਾਣੈ,
ਨਿੰਦਾ ਕਰਦੇ ਨੇ ਸਗੋਂ ਇੱਕ ਦੂਜੇ ਦੀ। ਕਹਿੰਦੇ ਉਹਨੂੰ ਕੀ ਪਤਾ, ਉਹ ਕੀ ਜਾਣਦਾ ਕੱਲ ਦਾ ਬੱਚਾ। ਮੈਨੂੰ ਪੁੱਛੋ ਗੁਰਿਆਈ ਕੀ ਹੁੰਦੀ, ਮੈਨੂੰ ਪੁੱਛੋ ਗੁਰੂ ਪੋਣਾ ਕੀ ਹੁੰਦਾ। ਕਹਿੰਦੇ ਏਦਾਂ ਇੱਕ ਦੂਜੇ ਦੀ ਨਿੰਦਾ ਕਰਦੇ ਨੇ।
ਕਹਾਂ ਸ਼ਕਤੀ ਆਪਣੇ ਮੈਂ ਠਾਨੈ,
ਕਹਿੰਦੇ ਉਹਦੇ ਵਿੱਚ ਕੀ ਸ਼ਕਤੀ ਆ, ਸ਼ਕਤੀ ਤਾਂ ਮੇਰੇ ਵਿੱਚ ਹੈ।
ਮੈਂ ਗੁਰ ਬਣਿਓ ਪਾਏ ਗੁਰਿਆਏ,
ਮੈਂ ਗੁਰੂ ਬਣਿਆ, ਗੁਰਿਆਈ ਮੈਨੂੰ ਮਿਲੀ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਮੇਰੇ ਵਾਸਤੇ ਗੁਰੂ ਸ਼ਬਦ ਵਰਤਿਆ ਹੈ।
ਅਪਰ ਲੋਭ ਹਿਤ ਕਹਿ ਪੁਜਵਾਏ,
ਇਹ ਤਾਂ ਲਾਲਚੀ ਨੇ, ਇਹ ਤਾਂ ਲੋਭ ਵਾਸਤੇ ਪੂਜਾ ਕਰਾਉਂਦੇ ਨੇ ਆਪਣੀ। ਇਹਨਾਂ ਦੀ ਪੂਜਾ ਕਿੱਥੇ ਹੋਣੀ ਸੀ, ਇਹ ਤਾਂ ਲਾਲਚੀ ਲੋਭੀ ਲੋਕ ਨੇ, ਇਹ ਤਾਂ ਲੋਭ ਵਸ ਹੋ ਕੇ ਆਪਣੀ ਪੂਜਾ ਕਰਾ ਰਹੇ ਨੇ। ਪੂਜਾ ਤਾਂ ਮੇਰੀ ਹੋਣੀ ਚਾਹੀਦੀ ਹੈ।
ਧੀਰ ਮਲ ਤੇ ਆਦਿਕ ਬ੍ਰਿੰਦ,
ਸਭ ਤੋਂ ਜ਼ਿਆਦਾ ਗਰਮ ਦੁਕਾਨ ਹੈ ਬਾਬੇ ਧੀਰ ਮਲ ਦੀ। ਧੀਰ ਮਲ ਇਸ ਗੱਲ ਦਾ ਦਾਵਾ ਕਰਦਾ, ਕਹਿੰਦਾ ਗੁਰੂ ਗ੍ਰੰਥ ਸਾਹਿਬ ਮੇਰੇ ਕੋਲ ਹੈ। ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਕਿਹਾ ਸੀ ਵੀ ਗੁਰੂ ਤੂੰ ਹੈ, ਤੇ ਗੁਰੂ ਗ੍ਰੰਥ ਸਾਹਿਬ ਬਾਰੇ ਵੀ ਉਹਨਾਂ ਨੇ ਗੁਰੂ ਸ਼ਬਦ ਵਰਤਿਆ, ਉਹ ਮੇਰੇ ਕੋਲ ਹੈ, ਆਓ ਸੰਗਤ ਜੀ ਮੇਰੇ ਕੋਲ ਦਰਸ਼ਨ ਕਰੋ। ਧੀਰ ਮਲ ਨੇ ਵੀ ਕਹਿੰਦੇ ਬਹੁਤ ਜ਼ਿਆਦਾ ਆਪਣਾ ਪ੍ਰਚਾਰ ਕੀਤਾ ਹੋਇਆ।
ਨਿਜ ਘਰ ਤਿਆਗੇ ਰਿਦੇ ਆਨੰਦ,
ਆਪਣਾ ਘਰ ਛੱਡ ਕੇ ਕਰਤਾਰਪੁਰੋਂ ਤੇ ਬਕਾਲੇ ਆ ਕੇ ਬੈਠਾ ਹੋਇਆ ਵੀ ਮੈਂ ਗੁਰੂ ਹਾਂ, ਮੇਰੇ ਵੱਲ ਗੁਰੂ ਹਰਿਕ੍ਰਿਸ਼ਨ ਸਾਹਿਬ ਨੇ ਇਸ਼ਾਰਾ ਕੀਤਾ ਹੈ।
ਬਸੇ ਆਏ ਕਰ ਵਿੱਚ ਬਕਾਲੇ,
ਬਾਹਰੋਂ ਆ ਕੇ ਵਸੇ ਨੇ ਬਕਾਲੇ ਨਗਰ ਦੇ ਵਿੱਚ, ਪਹਿਲਾਂ ਬਕਾਲੇ ਨਹੀਂ ਸਨ ਵਸਦੇ।
ਵਿਸਤਾਰੇ ਪਾਖੰਡ ਵਿਸਾਲੇ,
ਔਰ ਆਪਣੇ ਪਖੰਡ ਦਾ ਵਿਸਥਾਰ ਕਰ ਰਹੇ ਨੇ, ਪਖੰਡ ਹੀ ਪਖੰਡ ਕਰ ਰਹੇ ਹਨ।
ਧਨ ਕੀ ਵਿਭੋ ਜਿਤਕ ਜਿਸ ਪਾਏ,
ਜਿੰਨੀ ਕਿਸੇ ਕੋਲ ਧਨ ਦੀ ਵਿਭੂਤੀ ਹੈ,
ਸੰਗਤ ਕੋ ਨਿਕਾਸ ਦਿਖਾਏ,
ਉਨੀ ਉਨੀ ਵਿਭੂਤੀ ਕੱਢ ਕੱਢ ਕੇ ਵਿਖਾਈ ਜਾਂਦੇ ਨੇ। ਸੰਗਤ ਕੋਲ ਹੈ ਤਾਂ ਰੁਪਈਏ ਪੈਸਿਆਂ ਦੀ ਖੇਡ ਸੀ, ਜਿੰਨੇ ਕਿਸੇ ਕੋਲ ਜ਼ਿਆਦਾ ਨੇ ਉਨੀ ਉਹਨੇ ਆਪਣੀ ਵਡਿਆਈ ਜ਼ਿਆਦਾ ਪ੍ਰਗਟ ਕੀਤੀ ਹੋਈ ਹੈ, ਆਪਣੀ ਸ਼ਾਨੋ ਸ਼ੌਕਤ ਉਨੀ ਜ਼ਿਆਦਾ ਬਾਹਰੋਂ ਬਣਾਈ ਹੋਈ ਹੈ।
ਭੋਲੇ ਸਿੱਖ ਦੇ ਕਬੀਰ ਮਾਮੈ,
ਭੋਲੇ ਭਾਲੇ ਸਿੱਖ ਨੇ ਉਹ ਵੇਖ ਕੇ ਭਰਮ ਰਹੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਗੁਰੂ ਕੌਣ ਹੈ। ਭੋਲੇ ਭਾਲੇ ਸਿੱਖ ਜਿਹੜੇ ਨੇ ਉਹ ਭਰਮ ਚ ਪਏ ਹੋਏ ਭਟਕਦੇ ਫਿਰਦੇ ਨੇ।
ਅਨ ਦਰਬ ਕੋ ਪੇਟ ਚੜਾਵੇ,
ਜਿਹਦੇ ਅੱਗੇ ਵੇਖਦੇ ਮਾਇਆ ਉਹਦੇ ਅੱਗੇ ਚੜਾ ਦਿੰਦੇ ਨੇ। ਕਹਿੰਦੇ ਖਬਰੇ ਇਹੀ ਗੁਰੂ ਹੋਵੇ, ਜਿਹਦੀ ਸ਼ਾਨੋ ਸ਼ੌਕਤ ਜ਼ਿਆਦਾ ਵੇਖਦੇ ਨੇ, ਜਿਹਦੀ ਚਮਕ ਦਮਕ ਜ਼ਿਆਦਾ ਵੇਖਦੇ ਨੇ, ਉਹਦੇ ਕੋਲ ਲਿਆ ਕੇ ਭੇਟਾ ਰੱਖ ਦਿੰਦੇ। ਕਹਿੰਦੇ ਜੀ ਤੁਸੀਂ ਗੁਰੂ ਹੋ ਸਾਡੇ, ਫਿਰ ਉੱਥੋਂ ਦੁਬਾਰਾ ਮਨ ਨਹੀਂ ਮੰਨਦਾ, ਦੂਜੇ ਪਾਸੇ ਟੁਰ ਪੈਂਦੇ। ਕਹਿੰਦੇ ਤੁਸੀਂ ਹੋ, ਤੀਜੇ ਪਾਸੇ ਸੰਤੁਸ਼ਟੀ ਦੀ ਨਾ ਮਿਲਦੀ। ਕੱਚੇ ਗੁਰੂਆਂ ਦੇ ਦਰਸ਼ਨ ਕਰਕੇ ਮਨ ਨੂੰ ਧੀਰ ਥੋੜੀ ਮਿਲਦਾ, ਮਨ ਨੂੰ ਸ਼ਾਂਤੀ ਨਹੀਂ ਮਿਲਦੀ, ਮਨ ਨੂੰ ਸਕੂਨ ਨਹੀਂ ਮਿਲਦਾ। ਉਹ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੀ ਮੂਰਤ ਹੈ, ਜਿਸ ਨੂੰ ਵੇਖਦਿਆਂ ਤਨ ਮਨ ਹੋਏ ਨਿਹਾਲ, ਜਾਂ ਗੁਰ ਦੇਖਾਂ ਸਾਹਮਣੇ। ਉਹ ਅਵਸਥਾ ਤਾਂ ਬਣਦੀ ਹੈ, ਪਰ ਨੌਵੇਂ ਪਾਤਸ਼ਾਹ ਹਾਲੇ ਪ੍ਰਗਟ ਨਹੀਂ ਹੋਏ।
ਤਿੰਨ ਕੋ ਬੋ ਬਿਦ ਦੇਤ ਦਿਲਾਸਾ, ਪੂਰਨ ਕਰੇ ਸਕਲ ਤੁਮ ਆਸਾ।
ਜਿਹੜੇ ਕੱਚੇ ਪਿੱਲੇ ਗੁਰੂ ਨੇ ਸੰਗਤ ਆਉਂਦੀ ਉਹਨਾਂ ਕੋਲ, ਉਹਨਾਂ ਨੂੰ ਦਿਲਾਸਾ ਦਿੰਦੇ, ਕਹਿੰਦੇ ਜੀ ਤੁਹਾਡੀ ਆਸਾ ਪੂਰੀ ਹੋਵੇਗੀ, ਗੁਰੂ ਨਾਨਕ ਸਾਹਿਬ ਤੁਹਾਡੀ ਆਸਾ ਪੂਰੀ ਕਰਨਗੇ।
ਮੈਂ ਬਿਨ ਗੁਰ ਸੋਢੀ ਨੈ ਕੋ ਕਵੈ ਨ ਮਿਲੋ ਕਰੈ ਕਿਮ ਸੋ।
ਕਹਿੰਦੇ ਮੇਰੇ ਬਿਨਾਂ ਹੋਰ ਕੋਈ ਸੋਢੀ ਗੁਰੂ ਨੀ, ਇਸ ਕਰਕੇ ਮੈਂ ਹੀ ਗੁਰੂ ਹਾਂ, ਮੇਰੇ ਤੋਂ ਬਿਨਾਂ ਕਦੇ ਕਿਸੇ ਦੂਜੇ ਕੋਲ ਗੁਰੂ ਮੰਨ ਕੇ ਨਹੀਂ ਜਾਣਾ।
ਇਮ ਧਨ ਲੋਭ ਦੇਖ ਸਿੱਖ ਸਿਆਨੇ ਕਰਾਮਾਤ ਛੂਛੋ ਪਹਿਚਾਨੇ।
ਏਦਾਂ ਧਨ ਦੇ ਲੋਭ ਕਰਕੇ ਜਿਹੜੇ ਸਿਆਣੇ ਸਿੱਖ ਨੇ ਉਹ ਵੇਖ ਲੈਂਦੇ ਨੇ ਵੀ ਇਹ ਤਾਂ ਕਰਾਮਾਤਾਂ ਤੋਂ ਛੂਛੇ ਖਾਲੀ ਨੇ, ਖਾਲੀ ਭਾਂਡੇ ਨੇ, ਬੋਲ ਰਹੇ ਨੇ, ਜਿਹੜਾ ਭਰਿਆ ਹੋਇਆ ਉਹ ਕਦੇ ਨੀ ਡੋਲਦਾ।
ਹਟਕੇ ਰਹੇ ਨਾ ਮਿਲ ਬੇਥਾਨੇ।
ਸਿਆਣੇ ਸਿੱਖ ਨੇ ਉਹ ਨੀ ਕਿਸੇ ਨੂੰ ਮਿਲੇ, ਉਹ ਵੜੀਕਦੇ ਰਹੇ ਵੀ ਅਸਲ ਗੁਰੂ ਪੂਰਾ ਤਾਂ ਪ੍ਰਗਟ ਹੋਣਾ, ਅੱਜ ਨਹੀਂ ਤਾਂ ਕੱਲ ਉਹ ਜਰੂਰ ਪ੍ਰਗਟ ਹੋਣਗੇ। ਇਸ ਕਰਕੇ ਜਿਹੜੇ ਸਿਆਣੇ ਸਿੱਖ ਨੇ ਉਹ ਕਿਸੇ ਕੱਚੇ ਪਿੱਲੇ ਗੁਰੂ ਕੋਲ ਨਹੀਂ ਗਏ।
ਗੁਰ ਕੋ ਗੁਣ ਜਾਣੈ ਤੋ ਮਾਨੈ।
ਉਹ ਕਹਿੰਦੇ ਜਿਹਦੇ ਚ ਗੁਰੂ ਦੇ ਗੁਣ ਹੋਣਗੇ ਅਸੀਂ ਉਸੇ ਨੂੰ ਗੁਰੂ ਮੰਨਾਂਗੇ।
ਕਹੋ ਪ੍ਰਸੰਗ ਕਾ ਲਗ ਔਰਾ ਸਿੱਖ ਸੰਗਤ ਮੈਂ ਜੇਤ ਕਰੂਰਾ।
ਸਿੱਖ ਸੰਗਤਾਂ ਵਿੱਚ ਜਿੰਨਾ ਰੌਲਾ ਪਿਆ ਹੋਇਆ ਕਿੱਥੇ ਤੱਕ ਉਹ ਪ੍ਰਸੰਗ ਪ੍ਰਗਟ ਕਰਕੇ ਸੁਣਾਈਏ।
ਸ਼੍ਰੀ ਗੁਰੂ ਤੇਗ ਬਹਾਦਰ ਚੰਦ ਸਦਾ ਲੇ ਤੇਰਾ ਗਿਆਨਾਨੰਦ।
ਧੰਨ ਗੁਰੂ ਤੇਗ ਬਹਾਦਰ ਸਾਹਿਬ ਇਧਰ ਭੌਰੇ ਚ ਬੈਠੇ ਸਦਾ ਗਿਆਨਾਨੰਦ ਦਾ ਰਸ ਆਪਣੇ ਅੰਦਰੋਂ ਮਾਣ ਰਹੇ ਨੇ।
ਨਹੀਂ ਆਪਣ ਪੋ ਕਰੈ ਲਖਾਏ।
ਆਪਣਾ ਆਪ ਸਤਿਗੁਰੂ ਜੀ ਨਹੀਂ ਜਣਾਉਂਦੇ, ਨਹੀਂ ਪ੍ਰਗਟ ਕਰਦੇ।
ਘਰ ਅੰਤਰ ਵਿਚ ਰਹਿ ਗੁਸਾਏ।
ਔਰ ਆਪਣੇ ਘਰ ਦੇ ਅੰਦਰ ਹੀ ਸਤਿਗੁਰੂ ਜੀ ਰਹਿੰਦੇ ਨੇ, ਬਾਹਰ ਨਹੀਂ ਆਉਂਦੇ।
ਮਾਤ ਨਾਨਕੀ ਸਭ ਮਨ ਜਾਣੇ ਸਿਮਰਤ ਪਛਤਾ ਕੀ ਬਚਬਾਨੇ।
ਮਾਤਾ ਨਾਨਕੀ ਜੀ ਹੁਣ ਸਾਰੀ ਗੱਲ ਸਮਝ ਗਏ ਨੇ, ਜਿਹੜੀ ਗੱਲ ਉਹਨਾਂ ਦੇ ਪਤੀ ਗੁਰੂ ਹਰਗੋਬਿੰਦ ਸਾਹਿਬ ਨੇ ਰੁਮਾਲ ਦਿੰਦਿਆਂ ਕਹੀ ਸੀ ਨਾ ਵੀ ਆਹ ਲੈ ਗੁਰਤਾ ਗੱਦੀ ਤੇਰੇ ਪੁੱਤਰ ਨੂੰ ਦਿੱਤੀ। ਪ੍ਰਸ਼ਾਦਾ ਛਕਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਨੇ ਬਚਨ ਕੀਤੇ ਸਨ, ਮਾਤਾ ਜੀ ਹੁਣ ਉਹ ਬਚਨਾਂ ਨੂੰ ਯਾਦ ਕਰਦੇ ਨੇ।
ਸੋ ਅਬ ਸਮਾਂ ਪਹੁੰਚਿਓ ਆਏ।
ਹੁਣ ਸਮਾਂ ਪਹੁੰਚਾਇਆ ਹੈ।
ਮਮ ਸੁਤ ਕੇ ਹੋਇਆ ਗੁਰਿਆਏ।
ਮੇਰੇ ਪੁੱਤਰ ਨੂੰ ਗੁਰਿਆਈ ਮਿਲੇਗੀ।
ਘਰ ਅੰਤਰ ਬੈਠੇ ਨਿਤ
ਰਹੇ। ਆਪਣੇ ਘਰ ਦੇ ਅੰਦਰ ਹੀ ਬੈਠੇ ਰਹਿੰਦੇ ਨੇ।
ਬਿਤਨ ਹੇਤ ਪੁੱਤਰ ਕੋ ਪ੍ਰੇਰੈ।
ਮਾਤਾ ਪ੍ਰੇਰਦੀ ਹੈ, ਪੁੱਤਰ ਜੀ ਤੁਸੀਂ ਵੀ ਪ੍ਰਗਟ ਹੋਵੋ, ਤੁਸੀਂ ਵੀ ਬਾਹਰ ਜਾਇਆ ਕਰੋ।
ਅਪਰ ਸੋਢੀਆਂ ਕੀ ਪਿੱਕ ਗਾਥਾ।
ਸੋਢੀਆਂ ਦੀ ਗਾਥਾ ਮਾਤਾ ਨਾਨਕੀ ਜੀ ਵੇਖਦੇ ਨੇ।
ਕੈਬੋ ਬਾਰ ਆਤਮਜ ਸਾਥਾ।
ਕਈ ਵਾਰ ਮਾਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਕਹਿੰਦੇ ਨੇ, ਪੁੱਤਰ ਜੀ ਤੁਸੀਂ ਵੀ ਬਾਹਰ ਜਾਇਆ ਕਰੋ।
ਗਾਦੀ ਕੋ ਮਾਲਕ ਤੁਮ ਬਨੋ।
ਤੁਸੀਂ ਗੁਰਤਾ ਗੱਦੀ ਦੇ ਮਾਲਕ ਬਣੋ, ਕਿਉਂਕਿ ਅਸਲ ਵਿੱਚ ਗੁਰੂ ਤੁਸੀਂ ਹੋ।
ਰੋਲਾ ਪਰਿਓ ਸਰਬ ਕੋ ਹਨੋ।
ਆ ਜਿਹੜਾ ਰੋਲਾ ਪਿਆ ਹੋਇਆ ਇਹਨੂੰ ਤੁਸੀਂ ਦੂਰ ਕਰ ਦਿਓ, ਨਿਵਿਰਤ ਕਰ ਦਿਓ।
ਸੁਣ ਸ਼੍ਰੀ ਤੇਗ ਬਹਾਦਰ ਸ਼ਰੋਨ।
ਜਦੋਂ ਮਾਤਾ ਜੀ ਇਹ ਗੱਲਾਂ ਕਹਿੰਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੁਣਦੇ ਨੇ।
ਇੱਕ ਰਸ ਤੇਰੇ ਧਰੇ ਮੁਖ ਮੌਨ।
ਸਤਿਗੁਰੂ ਜੀ ਇੱਕ ਰਸ ਹੋ ਕੇ ਮੌਨ ਧਾਰ ਕੇ ਸੁਣੀ ਜਾਂਦੇ ਨੇ।
ਅੱਗੇ ਕਥਾ ਕਹਿਣ ਕੇਰੇ।
ਗੁਰੂ ਨੌਵੇਂ ਪਾਤਸ਼ਾਹ ਜੀ ਦੀ ਕਥਾ ਮੈਂ ਅੱਗੇ ਸੁਣਾਵਾਂਗਾ।
ਜਿਵ ਬਿਦ ਤੈ ਪਿਕ ਪ੍ਰੀਤ ਕਨੇਰੇ।
ਜਿਵੇਂ ਆਪਣੇ ਸੇਵਕ ਦੀ ਪ੍ਰੀਤ ਵੇਖ ਕੇ ਨੌਵੇਂ ਪਾਤਸ਼ਾਹ ਪ੍ਰਗਟ ਹੋਣਗੇ, ਉਹ ਕਥਾ ਮੈਂ ਅੱਗੇ ਆਪ ਜੀ ਨੂੰ ਸਰਵਣ ਕਰਾਵਾਂਗਾ।
ਦਸਮ ਰਾਸਿਆ ਪੂਰਨ ਕੀਨ।
ਭਾਈ ਸੰਤੋਖ ਸਿੰਘ ਜੀ ਕਹਿੰਦੇ ਇੱਥੇ ਮੈਂ ਹੁਣ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਦੀ ਦਸਵੀਂ ਰਾਸ ਉਹ ਸੰਪੂਰਨ ਕਰਦਾ ਹਾਂ।
ਸਤਿਗੁਰ ਚਰਨ ਕਮਲ ਚਿਤ ਦੀਨ।
ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਚਰਨਾਂ ਕਮਲਾਂ ਚ ਆਪਣਾ ਚਿਤ ਜੋੜਦਾ ਹਾਂ।
ਕਵੀ ਸੰਤੋਖ ਸਿੰਘ ਦੁਆ ਕਰ ਜੋਰ ਬਾਰੰਬਾਰ ਨਿਓਰ ਨਿਓਰ।
ਮਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਆਪਣੇ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਤੇ ਵੰਦਨਾ ਕਰਦਾ ਹਾਂ, ਨਮਸਕਾਰ ਕਰਦਾ ਹਾਂ, ਔਰ ਉਹਨਾਂ ਦੀ ਪਾਵਨ ਕਥਾ ਅਗਲੀ 11ਵੀਂ ਰਾਸ ਦੇ ਵਿੱਚ ਵਰਣਨ ਕਰਾਂਗਾ। ਉਹ ਕਥਾ ਨੌਵੇਂ ਪਾਤਸ਼ਾਹ ਜੀ ਦੇ ਇਤਿਹਾਸ ਦੀ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਇੱਥੇ ਤੱਕ ਅੱਠਵੇਂ ਪਾਤਸ਼ਾਹ ਜੀ ਦਾ ਇਤਿਹਾਸ ਦਸਵੀਂ ਰਾਸ ਤੱਕ ਸੰਪੂਰਨ ਹੋਇਆ। ਸਤਿਗੁਰਾਂ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖਿਮਾ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ।